कवन बड़ाई कह सकूं, बेअंत गुणीता कर कृपा मोहे नाम देहो, नानक दर सरिता परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर अमृत गुरबाणी दे कीर्तन दा आनंद मान रहे सत संगी जनों, सचमुच जो शब्द आपां कीर्तन दी समाप्ति ते सरवण कीता है, जे इनू जागी हुई चेतना नाल आपा सुनिए ते ए एहसास जरूर हो जाएगा कि खिन खिन करके साडे श्वास खत्म हो रहे ने, उम्र घटदी पई है ते इंज लगदा है कि अजे आत्मक जीवन का एक कदम भी आपां पट नहीं सके। कीर्तन सुनदिया मन च एक ही ख्याल आया, बुल्ले दी एक गल उन्हें लिखिया है, तू सुत्या उम्र विंझाई नी, तू चरखे तंद ना पाई नी, पंजाबी दे शब्द ने सारे, तू सुत्या उम्र विंझाई नी, तू चरखे तंद ना पाई नी, की कर सै दाज तैयार नहीं, उठ जाल कुराड़े मार नहीं। अगे वास्ते कुछ भी ना कीता, हजूर कहने ने बस एक काम कर, दौड़ के गुरु दे चरण पकड़ लै ते संगत दी सेवा कर, इत्थे लाहा खट के जाई, इत्थे सेवा करके जाई ते इस कीती हुई सेवा ते जपे हुए नाम दा परमात्मा दे घर विच तेनू लाहा मिलेगा। आओ जो कल विचार भांडा पाओ इस दी आपां कर रहे सन, उसे विचार दी लड़ी नूं अज अमृत तित ढाल तक आपां कर सकीए, करो कृपा साध संगत अपने ख्यालां नूं अपने मन विच उठदे हुए फुरनिया नूं आपां रोकण दा यतन करिए। ते इह हकीकत है कि जिहो जिहा साडे अंदर ख्याल उपजदे ने ओहो जिहा कोल बैठे उत्ते भी असर होई जांदा। सत संगत विच एक यतन करिए अपने मन नूं टिकाण दा, करो कृपा गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। कल जो विचार दा प्रकरण सी के बंदे कोल सारे चंगे गुण होण, आचरण दी भी सुचमता होवे, धीरजवान आदमी होवे, ओदी मत वंचलित ना होवे, एक थां ते टिकण वाली होवे, उस दी ऊपर ज्ञान दे अथौड़े दी सट भी जर जाए, परमात्मा तो हर वक्त ओ भय विच भी रहे, तपस्या दी अग भी बाले, ਤੇ ਸਾਹਿਬ ਕਹਿੰਦੇ ਨੇ ਜਿੱਥੇ ਗੁਰੂ ਦੇ ਸ਼ਬਦ ਨੇ ਟਿਕਣਾ ਹੈ, ਜਿੱਥੇ ਨਾਮ ਅੰਮ੍ਰਿਤ ਨੇ ਟਿਕਣਾ ਹੈ, ਉਹਦੇ ਵਾਸਤੇ ਭਾਂਡਾ ਅਤ ਲਾਜ਼ਮੀ ਹੈ, ਕਿਉਂਕਿ ਸ਼ਬਦ ਟਿਕਦਾ ਹੀ ਭਾਵਨਾ ਵਾਲੇ ਭਾਂਡੇ ਦੇ ਵਿੱਚ। ਭਾਂਡਾ ਭਾਓ, ਜਿਸ ਦੇ ਕੋਲ ਭਾਉ ਹੈ, ਪ੍ਰੇਮ ਹੈ। ਭਾਵ ਤੇ ਕੱਲ ਅਸਾਂ ਅਰਥ ਕੀਤੇ, ਸਿਰਫ ਅੱਜ ਕੁਛ ਕੁ ਸਮਾਂ ਭਾਵਨਾ ਦੇ ਸੰਬੰਧੀ ਹੋਰ ਅਰਜ਼ ਕਰਨੀ ਚਾਹੁੰਦਾ, ਕਿਉਂਕਿ ਇਹ ਅਤ ਲਾਜ਼ਮੀ ਹੈ। ਜਿੰਨੀ ਦੇਰ ਤੱਕ ਪਰਮਾਰਥ ਵਿੱਚ ਭਾਵ ਨਹੀਂ ਬਣਦਾ, ਆਪਾਂ ਆਪਣੇ ਪਿਆਰੇ ਨੂੰ ਕਿਵੇਂ ਅੰਦਰੋਂ ਅਰਦਾਸ ਬੇਨਤੀ ਜਾਂ ਜੋਦੜੀ ਕਰ ਸਕਾਂਗੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਬਾਣੀ ਦਾ ਗਿਆਨ ਹੋਣਾ ਹੋਰ ਚੀਜ਼ ਹੈ। ਮੇਰੀ ਬੇਨਤੀ ਸਮਝਿਓ, ਇੱਕ ਆਦਮੀ ਰੋਜ਼ ਸਟੱਡੀ ਕਰਦਾ ਹੈ, ਪੜ੍ਹਦਾ ਹੈ, ਉਹਦੇ ਕੋਲ ਇੰਨਾ ਗਿਆਨ ਹੈ, ਉਹਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿੰਨੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਕਿੰਨੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਤੇ ਭਗਤਾਂ ਦੇ ਬਚਨ ਨੇ, ਸਿਰਫ ਇੱਕ ਉਦਾਹਰਣ ਲਈ ਹੈ। ਇੱਥੋਂ ਤੱਕ ਕਿ ਲੋਕ ਸ਼ਬਦ ਵੀ ਗਿਣ ਲੈਂਦੇ ਨੇ, ਇੰਨੀ ਵਾਰੀ ਰਾਮ ਆਇਆ, ਇੰਨੀ ਵਾਰੀ ਹਰੀ ਆਇਆ, ਇੰਨੀ ਵਾਰੀ ਮੁਰਾਰੀ ਆਇਆ, ਇਤਨੀ ਵਾਰ ਅੱਲਾ ਆਇਆ। ਇਹ ਸਾਰੀਆਂ ਗਿਣਤੀਆਂ ਮਿਣਤੀਆਂ ਸਾਡੇ ਬੋਧਕ ਤਲ ਦੀਆਂ ਨੇ, ਪਰ ਜਿੰਨੀ ਦੇਰ ਤੱਕ ਸਾਡੇ ਅੰਦਰ ਇਨਸਾਨ ਦੇ ਅੰਦਰ ਭਾਵ ਨਹੀਂ ਪੈਦਾ ਹੁੰਦਾ, ਜਿਹੜੀ ਵਿਦਵਤਾ ਹੈ ਉਹਦਾ ਸੰਬੰਧ ਬੁੱਧੀ ਦੇ ਨਾਲ ਹੈ ਤੇ ਭਾਵਨਾ ਦਾ ਸੰਬੰਧ ਸਾਡੀ ਆਤਮਾ ਦੇ ਨਾਲ। ਹੋਰ ਸੌਖਾ ਕਰ ਲਈ ਆਪਾਂ ਇਹਨੂੰ ਕਿ ਵਿਦਿਆ ਦਾ, ਲਿਆਕਤ ਦਾ ਸੰਬੰਧ ਅਕਲ ਦਾ ਸੰਬੰਧ ਬੁੱਧੀ ਨਾਲ ਤੇ ਪਿਆਰ ਦਾ ਸੰਬੰਧ ਸੀਨੇ ਨਾਲ, ਹਿਰਦੇ ਦੇ ਨਾਲ। ਜਿੱਥੇ ਭਾਵ ਉਪਜਣਾ ਉਹ ਦਿਲ ਵਿੱਚੋਂ ਉਪਜਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਤੇ ਮੇਰਾ ਖਿਆਲ ਉਹ ਸਾਰੀ ਤਸੱਲੀ ਕਰਾ ਦਿੰਦਾ ਕਿ ਬੰਦੇ ਕੋਲ ਜਿਤਨੇ ਮਰਜ਼ੀ ਦੁਨੀਆਂ ਦੇ ਗੁਣ ਹੋਣ, ਸ਼ੋਹਰਤ ਹੋਵੇ, ਪੈਸਾ ਹੋਵੇ, ਚੰਗੀ ਕੁੱਲ ਹੋਵੇ, ਵਿਦਵਤਾ ਹੋਵੇ, ਪਰ ਜੇ ਉਸ ਦੇ ਅੰਦਰ ਭਾਵ ਨਹੀਂ ਤੇ ਉਸ ਬੰਦੇ ਦੀ ਜ਼ਿੰਦਗੀ ਪਰਮਾਰਥ ਵਿੱਚ ਇਸ ਤਰ੍ਹਾਂ ਕਿ ਜਿਵੇਂ ਚੱਲਦੀ ਫਿਰਦੀ ਇੱਕ ਲਾਸ਼ ਹੋ। ਸਤਿਗੁਰੂ ਦਾ ਅੰਮ੍ਰਿਤ ਬਚਨ ਕਿ ਅੰਤ ਸੁੰਦਰ, ਕੁਲੀਨ, ਚਤੁਰ, ਇਹ ਸਾਰੇ ਗੁਣ ਨੇ। ਅੱਜ ਸੁੰਦਰਤਾ ਪੈਦਾ ਕਰਨ ਵਾਸਤੇ ਵੀ ਲੋਕ ਪੜ੍ਹਾਈ ਕਰਦੇ ਕਿ ਕਿਸੇ ਆਦਮੀ ਦੇ ਜਿਸਮ ਨੂੰ, ਚਮੜੀ ਨੂੰ ਕਿਵੇਂ ਹੁਸੀਨ ਬਣਾਇਆ ਜਾਏ। ਲੋਕ ਚਲਾਕੀ ਸਿੱਖਣ ਵਾਸਤੇ ਵੀ ਕਿਸੇ ਕੋਲ ਜਾਂਦੇ ਨੇ ਕਿ ਮੇਰਾ ਉਸਤਾਦ ਕੋਈ ਬਣ ਜਾਏ, ਮੈਂ ਦੁਨੀਆਂ ਵਿੱਚ ਕਿਵੇਂ ਵਿਚਰਾਂ। ਸਾਹਿਬ ਕਹਿੰਦੇ ਨੇ ਕੁੱਲ ਉੱਚੀ ਹੋਵੇ, ਸਿਆਣਪ ਹੋਵੇ, ਚਮੜੀ ਦੀ ਸੁੰਦਰਤਾ ਵੀ ਬੰਦੇ ਕੋਲ ਹੋਵੇ ਤੇ ਤਨਾਟ ਵੀ ਅੱਤ ਦਾ ਹੋਵੇ ਤੇ ਜਦੋਂ ਕੋਈ ਬੰਦਾ ਉਹਦੇ ਨਾਲ ਬਹਿਸ ਮੁਬਹਿਸ ਕਰਨ ਵਾਸਤੇ ਆਵੇ, ਉਹ ਸ਼ਬਦਾਂ ਦੀ ਝੜੀ ਲਾ ਕੇ ਗਿਆਨ ਨਾਲ ਅਗਲੇ ਆਦਮੀ ਨੂੰ ਚੁੱਪ ਕਰਾ ਸਕੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪਰਮਾਤਮਾ ਦਾ ਭਗਤ ਹੈ। ਅੱਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਮੁੱਖ ਗਿਆਨੀ, ਜ਼ਬਾਨ ਦਾ ਗਿਆਨੀ, ਮੁੱਖ ਗਿਆਨੀ, ਧਨਵੰਤ, ਪਰ ਭਾਂਡਾ ਭਾਉ ਕੋ ਨਹੀਂ ਤੇ ਅੰਦਰ ਰੱਬ ਕਿੱਥੇ ਟਿਕਣਾ ਹੈ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਪਰਮਾਤਮਾ ਨਾਲ ਪ੍ਰੀਤ ਨਹੀਂ। ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਮਾਨੋ ਇੱਕ ਮ੍ਰਿਤਕ ਹੈ, ਮੁਰਦਾ ਹੈ। ਇਹਦਾ ਭਾਵ ਕਿ ਸਭ ਗੁਣਾਂ ਤੋਂ ਉੱਤਮ ਭਾਵ ਹੈ, ਪ੍ਰੇਮ ਹੈ ਗੁਰੂ ਸਾਹਿਬ ਦੀ ਬਾਣੀ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ, ਸਾਹਿਬ ਨੇ ਮਨ ਨੂੰ ਕਿਹਾ ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਪਿਆਰ ਤੋਂ ਬਿਨਾਂ, ਗੁਰੂ ਨੂੰ ਭਾਵ ਪ੍ਰੇਮ ਕਰਨ ਤੋਂ ਬਿਨਾਂ ਤੇਰਾ ਬੰਧ ਕਲਾਸੀ ਛੁਟਕਾਰਾ ਨਹੀਂ। ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ। ਮਨ ਬੰਧਨਾ ਤੋਂ ਮੁਕਤ ਹੀ ਤਾਂ ਹੋਵੇਗਾ ਜਦੋਂ ਇਹਦੇ ਅੰਦਰ ਪਰਮਾਤਮਾ ਦੇ ਲਈ ਭਾਵ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋਵੇਗਾ, ਇਹਦੀ ਭਾਵਨਾ ਪ੍ਰਬਲ ਹੋਵੇਗੀ। ਆਓ ਇੱਥੇ ਅਸੀਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਦੋ ਬਚਨ ਲਏ ਨੇ ਤੇ ਇੱਕ ਵੈਸਾਖੀ ਹੈ ਤੇ ਮੇਰਾ ਯਤਨ ਹੈ ਮੈਂ ਰੋਜ਼ ਚੋਜੀ ਪ੍ਰੀਤਮ ਦਾ ਇੱਕ ਅੱਧਾ ਬਚਨ ਜਾਂ ਬਾਣੀ ਆਪ ਨਾਲ ਜ਼ਰੂਰ ਸਾਂਝੀ ਕਰ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਕੁਝ ਸ਼ਬਦਾਂ ਦੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਕੀਤੀ ਹੈ ਤੇ ਪੁਰਾਤਨ ਸੱਜਣ ਇਹ ਵੀ ਸ਼ਬਦ ਕਹਿੰਦੇ ਸਨ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਹੈ। ਇਹਦਾ ਮਤਲਬ ਕਿ ਕੁਝ ਰਮਜ਼ਾ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਖੋਲਦੀ ਹੈ। ਇੱਕ ਘਟਨਾ ਮੈਂ ਲਈ ਹੈ, सिर्फ ओनू इस करके मर्ज करनी चाहना कि इन्हां शब्दां नूं इन्हां तुकां नूं अज गुरु ग्रंथ साहिब दी हजूरी च मैं शब्द कह रहा कि वक्त आवेगा जे इसे तरह अशरदा की खनेरी चलती रही कल लोग गुरु ग्रंथ साहिब दे नाल दे शब्दां ते वी तर्क कर सकदे क्योंकि जे साडे अंदर की भावना नहीं गुरु ग्रंथ साहिब नूं किसे विद्वान की ऐनक नाल किसे धड़े की ऐनक नाल किसे जथेबंदी की ऐनक नाल किसे बंदे की सोच की ऐनक नाल ना पढ़िए गुरु ग्रंथ साहिब नूं पढ़ना है ते अंदर की भावना ते अटुट विश्वास ब्लाइंड फलेर फेर ते नाल आपां पढ़िए फिर कुछ समझ पएगी क्योंकि जदो असीं किसे दे विचार लैके बाणी पढ़ने हां खिमा करो बाणी विच उस बंदे दे विचार ही घूमे जांदे मैनूं ही बख्शियो असीं किसे जथेबंदी दे विचार लैके पढ़ने हां बाणी पढ़ी जांगे जो जथेबंदी दा सिद्धांत होवेगा वह वार वार साडे दिमाग विच घूमी जाएगा ते कई वारी असीं धुर की बाणी जिहड़ी जुगो जुग अटल है उहदे अर्थ भी अपनी समझ मुताबक वक्ती कर जांदे वक्ती नहीं हजूर दा एक शब्द है ओहदी व्याख्या भाई साहब ने कीती मैं तां थोड़ी जी भूमिका बना ली है एक हो गए शायद अपने बचा ली सच्चाई है क्योंकि गुरु ग्रंथ साहिब जो कह रहे ने अपने लिए तां भाई यही रब्बी हुक्म यही बाणी निरंकार महाराज जी ने कह दिता वाह वाह बाणी निरंकार है साली सब कुछ एक है ओथे एक शब्द है उस शब्द का संबंध भाव नाल है कृष्ण जी हस्तनापुर आए ने हस्तनापुर जदो पहुंचे सिर्फ शब्द के अर्थ में करांगे ते दुर्योधन नु ए मान सी कि मेरे कुल राज भाग मेरे कुल सुख कि कृष्ण जी मेरे कुल अपने आप खुद ब खुद आउंगे पर नहीं ओ बिदर दे घर चले गए दासी दा पुत्र है बिदर श्री कृष्ण जी ओदे घर जा टिके ते जदो सुबह होई ते दुर्योधन ने भरे पीते ने गुस्से नाल अंदरों कंबदे होए ने अहंकार च किया कह लगे देखो तुसी ए अवतारी पुरश ए चंगा नहीं कीता एडे साडे महल छड के एडे सियाने बंदियां दा टिकाणा छड के एक दासी दे पुत्तर दे घर विच रहे तुसी क्यों दे कोलों देखिया सिर्फ मैं भाव शब्द लिया है ए पौड़ी कह के आया सुनिया बिदर दे बोले दुर्योधन होए रूखा भाई गुरदास है आया पता लगा भी बिदर दे घर आए ने ते देखो गुरु ग्रंथ साहिब ने मोर लाई है नीच जात अर जपत्या उत्तम पदवी पाए पूछो बिदर दासी सुते किसन उतरिया घर जिस जाए किन्नो नु पूछो जिस दासी दे पुत्र दे घर में श्री कृष्ण जी चले आया सुनिया बिदर दे बोले दुर्योधन होए रूखा कौड़ा होके बोलिया कह लगा देखो जी तुसी चंगा कीता है बोले दुर्योधन होए रूखा घर असाडे छड के गोले देकर जाए के सुखा राजियां दे घर छड के गोलियां दे घर विच गए ओ सुख मिले जिहड़े साडे घर विच सन भीखम द्रोणा कर्म चंद सभा सिंगार वड्डे मनुखा झुंगी जाए वलायन सबना दे जी अंदर धुखा कह लगे की खटिया उस गोली दे पुत्र दे कोल जाके अगो शब्दां वल ध्यान दिया जे कह लगे खस बोले भगवान जी सुन ओए राजा ओए सनमुखा कह लगे मेरी गल हुण ध्यान नाल सुनी सनमुखा दा मतलब नीवी ना पाई जो मैं कहन लगा मेरी अख विच अख मिला के गल सुन हस बोले भगवान जी सुन कोई राजा होए सनमुखा कह लगे मैं सिर्फ भावना दा बजा गया वा राज भाग देख के नहीं कह लगे तेरे भाव ना दिसही मेरा नहीं आपदा दुखा राजा होवेगा तू अपने घर विच मेनू मुसीबत होवे दुख हुंदा ते तेरे घर विच फरियाद करदा पर सच्चाई एवे मैं तेरे घर विच आउणा वी चाहां तू सिर्फ बाहर दे घर वी थां देगा अपने सीने विच झाती मार के देख तेरे अंदर तां भाव दा भांडा ही नहीं तेरे कोल भावना नहीं शब्द भाव वल सिर्फ ध्यान दिया जे कहन लगे तेरे भाव ना भी सही मेरा ना ही आप दा दुखा फिर शब्द वरत्या भाव कह लगे भाव जवेगा बिदर दे जेड़ी भावना उस बिदर दे अंदर है दासी दे पुत्र दे अंदर है कह लगे ओ तुहाडे सारिआं विच रंजक मात्र भी नहीं इहदा मतलब थोड़ी जी भी नहीं भाव जवेगा बिदर दे ਹੋਰੀ ਦੇ ਚਿਤ ਚਾਉ ਨਾ ਚੁੱਖਾ। ਚੁੱਖਾ ਦਰਦ ਹੁੰਦਾ ਬਿਲਕੁਲ ਥੋੜਾ, ਬਿੰਦ ਬਿੰਦ ਚੁੱਕ ਚੁੱਕ ਹੋਏ ਜਿਹਨੂੰ ਆਪਾਂ ਗੜ ਪੜ੍ਹਦੇ। ਸਾਹਿਬ ਕਹਿ ਰਹੇ ਨੇ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਤੁਹਾਡੇ ਅੰਦਰ ਰੰਜਕ ਮਾਤਰ ਵੀ ਪਿਆਰ ਨਹੀਂ, ਤੁਹਾਡੇ ਘਰ ਅੰਦਰ ਸਹੂਲਤਾਂ ਨੇ, ਤੁਹਾਡੇ ਘਰ ਅੰਦਰ ਸਾਜ਼ੋ ਸਮਾਨ ਹੈ, ਤੁਹਾਡੇ ਘਰ ਅੰਦਰ ਦੁਨੀਆਂ ਦੇ ਐਸ਼ ਵਰਗ ਨੇ, ਪਰ ਜਿਹੜਾ ਉਹਦੇ ਘਰ ਵਿੱਚ ਸੀ ਉਹ ਤੁਹਾਡੇ ਘਰ ਵਿੱਚ ਨਹੀਂ ਹੈ। ਫਿਰ ਬਚਨ ਸਮਝਿਓ ਕਿ ਹੱਸ ਬੋਲੇ ਭਗਵਾਨ ਜੀ, ਸੁਣ ਕੋਈ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸਈ ਮੇਰਾ ਨਾ ਹੀ ਆਪ ਦਾ ਦੁੱਖਾ। ਕਹਿਣ ਲੱਗੇ, ਭਾਉ ਜਵੇਖਾ ਬਿਦਰ ਦੇ ਖੋਰੀ ਦੇ ਚਿਤ ਚਾਉ ਨਾ ਚੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਬਸ ਆਹ ਤੁੱਕ ਅਸਲ ਚ ਅਰਜ਼ ਕਰਨੀ ਸੀ, ਕਿਉਂਕਿ ਅਸੀਂ ਬੜੀ ਵੀ ਨੂੰ ਕੋਟ ਕਰਨੇ ਆ, ਪਰ ਆਈ ਕਿੱਥੋਂ ਦੁੱਖ। ਕਹਿਣ ਲੱਗੇ, ਪਰਮਾਤਮਾ ਨਾ ਪ੍ਰੇਮਾ ਭਗਤੀ ਦਾ ਭੁੱਖਾ ਹੀ, ਉਹ ਮਤ ਸਮਝ, ਮੇਰੇ ਘਰ ਵਿਚ ਪਕਵਾਨ ਬੜੇ ਨੇ, ਮੇਰੇ ਘਰ ਵਿਚ ਬਸਤਰ ਬੜੇ ਨੇ, ਮੈਂ ਗੁਰੂ ਨੂੰ ਬਹੁਤ ਭੇਟਾ ਦੇ ਸਕਣਾ। ਖਿਮਾ ਕਰਿਓ, ਸਤਿਗੁਰੂ ਕੋਈ ਸੁਨਹਿਰੀ ਰੁਮਾਲਿਆਂ ਦੇ ਮੁਥਾਜ ਨਹੀਂ, ਇੱਥੇ ਤਾਂ ਭਾਵਨਾ ਵਾਲਾ ਜੇ ਖੱਦਰ ਦੀ ਲੀਰ ਵੀ ਲੈ ਆਵੇ ਗੁਰੂ ਨੂੰ ਉਹ ਵੀ ਪ੍ਰਵਾਨ। ਭਾਵਨਾ ਗੋਬਿੰਦ ਭਾਉ ਭਗਤ ਦਾ ਭੁੱਖਾ। ਹੁਣ ਇਸੇ ਪੌੜੀ ਆਧਾਰ ਬਣਾ ਕੇ ਭਾਉ ਦੀ ਜੇ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਹੈ ਜਿਹਦੀ ਵਿਆਖਿਆ ਪੌੜੀ ਕਰਦੀ, ਉਹ ਸ਼ਬਦ ਕਹਿ ਭਗਤ ਕਬੀਰ ਜੀ ਦਾ ਅਰਥ ਇੱਕੋ ਹੀ ਨੇ। ਕਹਿਣ ਲੱਗੇ, ਹਜ਼ੂਰ ਨੇ ਫੁਰਮਾਇਆ, ਰਾਜਨ ਕੌਣ ਤੁਮਾਰੇ ਆਵੇ, ਤੇਰੇ ਘਰ ਵਿੱਚ ਕੌਣ ਆਉਂਦਾ। ਇਹਦਾ ਮਤਲਬ ਕਿਸੇ ਤੇਰੇ ਘਰ ਨਹੀਂ ਆਉਣਾ, ਪਰਮਾਰਥ ਕਮਾਉਣ ਵਾਲੇ ਨੇ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਭਾਉ ਭਾਂਡਾ ਭਾਉ, ਮੈਂ ਉਹਦਾ ਭਾਵ ਦੇਖਿਆ, ਉਹਦੀ ਭਾਵਨਾ ਦੇਖੀ, ਐਸਾ ਭਾਉ ਬਿਦਰ ਕੋ ਦੇਖਿਓ, ਓਏ ਗਰੀਬ ਮੋਏ ਭਾਵੇ, ਜਿਹਦੇ ਅੰਦਰ ਭਾਵਨਾ ਓਹੀ ਮੈਨੂੰ ਭਾਉਂਦਾ ਚੰਗਾ ਲੱਗਾ। ਕਹਿਣ ਲੱਗੇ, ਤੇਰੇ ਕੋਲ ਤਾਕਤ ਹੈ, ਹਸਤੀ ਦੇਖ ਭਰਮ ਤੇ ਭੁੱਲਾਂ, ਸ਼੍ਰੀ ਭਗਵਾਨ ਨਾ ਜਾਣਿਆ। ਅਰਥ ਬੜੇ ਸਪਸ਼ਟ ਨੇ, ਇੱਥੇ ਇਹ ਵੀ ਸੱਚਾਈ ਹੈ, ਕਈ ਵਾਰੀ ਧਨ ਨਾਲ ਸਹੂਲਤਾਂ ਸਾਧਨ ਇਕੱਠੇ ਹੋ ਜਾਂਦੇ ਨੇ। ਭਾਈ ਗੁਰਸਿੱਖੋ, ਧਨ ਨਾਲ ਭਾਵਨਾ ਤੇ ਭਾਵ ਨੀ ਕਦੀ ਖਰੀਦੇ ਜਾਂਦੇ ਹੁੰਦੇ, ਅਸੀਂ ਦੇਖਦੇ ਹਾਂ। ਧਨ ਨਾਲ ਗੁਰਦੁਆਰੇ ਦੀ ਇਮਾਰਤ ਰਾਤੋ ਰਾਤ ਖੜੀ ਕੀਤੀ ਜਾ ਸਕਦੀ ਹੈ, ਪਰ ਧਨ ਦੇ ਨਾਲ ਅੰਦਰ ਦੀ ਮੈਲ ਤਾਂ ਨੀ ਲੈ ਸਕਦੀ ਨਾ। ਧਨ ਦੇ ਨਾਲ ਬੰਦਾ ਕਿਤਾਬਾਂ ਖਰੀਦ ਕੇ ਘਰ ਅਲਮਾਰੀਆਂ ਭਰ ਸਕਦਾ, ਪਰ ਧਨ ਦੇ ਨਾਲ ਅੰਦਰ ਦੀ ਅਕਲ ਭਾਵਨਾ ਤੇ ਨਹੀਂ ਆਉਂਦੀ ਹੁੰਦੀ। ਇੱਥੋਂ ਤੱਕ ਕਈ ਵਾਰੀ ਪਰਮਾਤਮਾ ਅਸੀਂ ਖੇਡ ਵਰਤਾਂਦਾ, ਜਦੋਂ ਬੰਦੇ ਕੋਲ ਦੌਲਤ ਆਉਂਦੀ ਏ ਤੇ ਜਾਂ ਜਾਂਦੀ ਏ, ਇਹ ਨਾ ਸਿਮਰਨ ਨਹੀਂ ਨਾ ਭਜਨ ਬੰਦਗੀ ਨਹੀਂ, ਇਹ ਆਉਂਦੀ ਵੀ ਬੰਦੇ ਨੂੰ ਟਿਕਣ ਨਹੀਂ ਦਿੰਦੀ ਤੇ ਜਾਂਦਿਆਂ ਵੀ ਬੰਦੇ ਨੂੰ ਮਾਰ ਕੇ ਜਾਂਦੀ। ਇੱਕ ਸੱਜਣ ਦੇ ਸ਼ਬਦ ਸਨ, ਉਹ ਲਿਖਦਾ ਕਿ ਜਦੋਂ ਆਉਂਦੀ ਏ ਉਦੋਂ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਸਿੱਧੀ ਜੀ ਗੱਲ, ਇੱਥੋਂ ਤੱਕ ਜਦੋਂ ਆਉਂਦੀ ਏ ਗੁਰੂ ਦਾ ਭਾਵ ਤਾਂ ਦੂਰ ਦੀ ਗੱਲ ਕਿ ਸਕੇ ਮਾਂ ਜਾਏ ਭਰਾ, ਜਿਸ ਮਾਂ ਦਾ ਇੱਕੋ ਕੁੱਖ ਚੋਂ ਜਨਮ ਦਿੱਤਾ, ਇੱਕ ਮਾਂ ਦਾ ਦੁੱਧ ਪੀਤਾ, ਜਦੋਂ ਧਨ ਆਉਂਦਾ ਭਰਾਵਾਂ ਲਈ ਵੀ ਭਾਵ ਅੰਦਰੋਂ ਖਤਮ ਹੋ ਜਾਂਦੇ। ਗੁਰੂ ਗ੍ਰੰਥ ਸਾਹਿਬ ਸੱਚਾਈ ਕਹਿ ਰਹੇ ਨੇ, ਹਜ਼ੂਰ ਨੇ ਤਾਂ ਹੀ ਕਿਹਾ। ਕਹਿਣ ਲੱਗੇ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ, ਪੀਠ ਫਰਾਜ ਪਿਆਰਿਓ। ਭਾਵ ਹੀ ਨਹੀਂ, ਅੰਦਰ ਕਸ਼ਿਸ਼ ਨਹੀਂ, ਕੋਈ ਖਿੱਚ ਨਹੀਂ। ਜਦੋਂ ਧਨ ਆਇਆ ਉਹ ਲਿਖਦਾ, ਜਦੋਂ ਆਉਂਦਾ ਉਦੋਂ ਖੰਕਾਰ ਚ ਬੰਦਾ ਘੂਰਦਾ ਸਭ ਨੂੰ, ਤੇ ਜਦੋਂ ਜਾਂਦਾ ਤੇ ਜਿਹਦੇ ਕੋਲ ਮਿਲਦਾ ਉੱਥੇ ਬਹਿ ਕੇ ਝੂਰਦਾ। ਆਉਂਦਾ ਤੇ ਬੰਦਾ ਘੂਰਦਾ ਤੇ ਜਾਂਦਿਆਂ ਬੰਦਾ ਝੂਰਦਾ। ਉਹਨੇ ਕੁੰਡਲੀਆ ਲਿਖਿਆ ਸੀ ਹਿੰਦੀ ਵਿੱਚ, ਕਹਿ ਉਹ ਲਿਖਦਾ, ਮਾਇਆ ਕੇ ਦੋ ਦਾਉ ਹੈ, ਕਰੇ ਦੋਏ ਜੁੱਤ ਮਾਰ, ਆਏ ਤੋ ਬਹੁ ਰਾਏ ਨਰ, ਜਾਏ ਕਰੇ ਖੁਆਰ, ਜਾਏ ਕਰੇ ਖੁਆਰ, ਮਰੇ ਨਰ ਝੂਰ ਝੂਰ ਕੇ, ਆਵੇ ਵੱਡੋ ਅਹੰਕਾਰ, ਤੁਰੇ ਨਰ ਘੂਰ ਘੂਰ ਕੇ। ਜਦੋਂ ਆਉਂਦੀ ਏ ਉਦੋਂ ਘੂਰ ਘੂਰ ਸਭ ਨੂੰ ਵਹਿੰਦਾ, ਤੇ ਜਦੋਂ ਜਾਂਦੀ ਏ ਪਿਆਰੇ ਉਦੋਂ ਬੰਦਾ ਝੁਕਦਾ। ਧਨ ਨਾਲ ਭਾਵ ਨਹੀਂ, ਭਾਵ ਤਾਂ ਮੈਂ ਫਿਰ ਅੱਗੇ ਅਰਜ਼ ਕਰਨੀ ਇਸ ਪ੍ਰਕਰਨ ਨੂੰ ਥੋੜਾ ਜਿਹਾ ਤਾਂ ਵਧਾਇਆ ਕਿ ਸਤਿਗੁਰੂ ਮਿਹਰ ਕਰੇ ਕਿ ਸਾਡੇ ਅੰਦਰ ਭਾਵ ਦਾ ਭਾਂਡਾ ਬਣ ਜਾਏ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਕਹਿ ਰਹੇ ਨੇ, ਰਾਜਨ ਕੌਣ ਤੁਮਾਰੇ ਆਵੇ, ऐसो पाओ विदर को देखे ओदा भांडा ओदी भावना बड़ी प्रबल है। ओए गरीब मोए पावे हस्ती देख भरम ते भूला तेनू अपनिया असवारियां चेते आ गई क्योंकि तेरे कोल हाथी ने उदो हाथी सन हुण जे अज अर्थ करांगे ते टॉप दियां गड्डियां ने ते कई बार बंदा इसे भुलेखे विच जी पैंदा है कि मेरे वर्गी गड्डी किसे कोल नहीं उदो लोग कहिंदे सन साडे वर्गा हाथी किसे कोल नहीं वेख के भुल गया हस्ती देख भरम ते भूला श्री भगवान ना जानिया तुमरो दूध बिदल को पानो अमृत कर मैं माने खीर समान साग में पाया गुण गावत रहन बेखानी हुण ए सारिया चीजा शकल नाल साडे जबान नाल साडी जीवा दे रस नाल संबंधित ने। कबीर साहब वचन कर रहे ने कि देखो कि कृष्ण जी ने शब्द कह सन कह लगे तेरे घर दे विच शरबत अज सी पड़िए जूस तेरे घर अंदर स्वादिष्ट तरल पदार्थ मिले ने उस गरीब दे घर अंदर कोरे घड़े दा पानी मिलिया पर सच्चाई यही जिथे भावना होवे उथे पानी भी अमृत बन जांदा तेरे घर भी जांदे ते खीर मिलदी सच्चाई एवे कि उस दे घर विच साग मिलिया अलूणा ते जिथे भावना होवे उथे साग भी खीर बन जांदा खीर समान साग में पाया शब्द कह रहे ने गुण गावत रहन बेखानी ओदे कर पानी पीता ओदे कर सुकी रोटी खादी ओदे कर साग खादा पर सारी रात जमीन ते बैठ के ठाकुर दे परमात्मा दे प्रभु दे गुण गाई गए ते तेरे घर जे कुछ खांदे तू सारी रात अपने हंकार दे गीत ही सुनाए जाने गुण गावत रहन बेखानी कबीर को ठाकुर आनंद विनोदी जात ना काऊ की मानी सिर्फ तां दो प्रवान ले के भावना एक सेज है भावना एक भांडा है भावना मालक नू बिठाण वास्ते अंदर दी थां है भावना अपने मालक नू अंदर टिकाण वास्ते एक रहमत है। तन गुरु नानक साहिब कहिंदे ने भाई एक कम कर के अपने अंदर जे अमृत ढालना है ते भांडा पाओ प्रेम दा भांडा भाव दा भांडा ते सतगुरु गुरु ग्रंथ साहिब ने ਉਹ ਭਾਵ ਦਾ ਭਾਂਡਾ ਕਿਵੇਂ ਬਣਦਾ ਹੈ। ਕੱਲ ਇੱਕ ਬੇਨਤੀ ਕੀਤੀ ਸੀ ਕਿ ਮਨ ਚ ਆਏਗਾ ਵੀ ਕਥਾ ਤਾਂ ਹੋ ਰਹੀ ਹੈ ਭਾਂਡਾ ਭਾਓ ਪਹਿਲੀਆਂ ਵੀ ਸੀ ਉਦਾਹਰਨਾਂ ਦਿੱਤੀਆਂ ਪਰ ਉਹ ਕਿਵੇਂ ਭਾਵ ਬਣੇ ਤੇ ਕੱਲ ਇਸ਼ਾਰਾ ਸਿਰਫ ਕੀਤਾ ਸੀ ਅੱਜ ਪ੍ਰਮਾਣ ਨੇ ਇੱਕ ਦੋ ਕਿ ਭਾਵਨਾ ਵਾਲੇ ਦੀ ਸੰਗਤ ਹੀ ਭਾਵਨਾ ਬਣਾਏਗੀ। ਪ੍ਰੇਮੀ ਬੰਦਾ ਜਿਹੜਾ ਗੁਰੂ ਨੂੰ ਪਿਆਰ ਕਰਦਾ ਉਹਦੀ ਸੋਹਬਤ ਹੀ ਪ੍ਰੇਮੀ ਬਣਾਏਗੀ। ਜਿਹੜਾ ਗੁਰੂ ਪਰਮੇਸ਼ਵਰ ਨੂੰ ਬੈਰਾਗ ਵਿੱਚ ਦਿਨ ਰਾਤ ਯਾਦ ਕਰਦਾ ਉਹਦੀ ਸੰਗਤ ਹੀ ਬੰਦੇ ਨੂੰ ਬੈਰਾਗੀ ਤੇ ਰਸਕ ਪ੍ਰੇਮੀ ਬਣਾ ਦੇਗੀ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ ਹੈ ਉਹ ਬਚਨ ਜੈਤ ਸ੍ਰੀ ਰਾਗ ਦਾ ਸ਼ੰਦ ਹੈ ਕਿ ਭਾਂਡਾ ਭਾਉ ਦਾ ਕਿਵੇਂ ਬਣੇ ਅਕਲ ਨਾਲ ਨਹੀਂ ਬਾਹਰਮੁਖੀ ਗਿਆਨ ਨਾਲ ਨਹੀਂ ਪਿਆਰਿਓ ਉਹ ਤਾਂ ਭਾਂਡਾ ਬਣਦਾ ਭਾਵਨਾ ਵਾਲਿਆਂ ਦੀ ਸੋਭਤ ਨਾਲ। ਪਵਿੱਤਰ ਸ਼ਬਦ ਹੈ ਯਾਰ ਵੇ ਪ੍ਰੈ ਹੱਬੇ ਸਖੀਆਂ ਤੇ ਅਰਥ ਥੋੜੇ ਜਿਹਾ ਮੈਂ ਕਰਾਂਗਾ। ਯਾਰ ਵੇ ਦਰ ਤੇ ਹੇ ਮੇਰੇ ਮਾਲਕ ਸੋਹਣੇ ਪ੍ਰਭੂ ਮੇਰੇ ਮਿੱਤਰ ਜਦੋਂ ਤੇਰੇ ਦਰਬਾਰ ਵਿੱਚ ਆਇਆ ਤੇ ਇੱਥੇ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਸਖੀਆਂ ਦਾ ਅਖਰੀ ਅਰਥ ਭਾਵੇਂ ਫੀ ਮੇਲ ਚ ਆਪਾਂ ਕਰਨੇ ਪਿਆ ਪਰ ਸਖੀਆਂ ਦਾ ਅਰਥ ਹੈ ਪਰਮਾਤਮਾ ਦੀ ਭਗਤੀ ਵਿੱਚ ਭਿੱਜੀਆਂ ਹੋਈਆਂ ਰੂਹਾਂ ਉਹ ਭਾਵੇਂ ਮਰਦ ਦਾ ਚੋਲਾ ਭਾਵੇਂ ਇਸਤਰੀ ਦਾ ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜਈਆ ਮੂੰਹ ਦਾ ਅਰਥ ਮੈਂ ਕਹੀ ਨਾ ਜਈਆ ਐਵੇਂ ਬਾਹਰ ਮੈਂ ਕਹਿੰਦਾ ਸਾਂ ਇਹਦਾ ਜਪ ਇਹਨਾਂ ਤਪ ਆਖਰ ਸਾਡੇ ਨੇਮ ਪਰ ਜਦੋਂ ਸੰਗਤ ਵਿੱਚ ਆ ਕੇ ਕਮਾਈ ਵਾਲੇ ਦੇਖੇ ਤੇ ਮਨ ਵਿੱਚੋਂ ਆਵਾਜ਼ ਉੱਚੀ ਭਲਿਆ ਤੂੰ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਵਲਗਾ ਵੀ ਨਹੀਂ। ਇੱਥੇ ਤਾਂ ਇੱਕ ਤੋਂ ਇੱਕ ਵੱਧ ਨੇ ਸਿਮਰਨ ਕਰਨ ਵਾਲੇ ਮੂੰਹ ਕਹੀ ਨਾ ਜਈਆ ਯਾਰ ਵੇ ਇੱਕ ਡੂ ਇੱਕ ਚਾੜ ਹੈ ਇਹਦਾ ਮਤਲਬ ਇੱਕ ਤੋਂ ਇੱਕ ਵੱਧ ਭਾਵਨਾ ਵਾਲੇ ਇੱਕ ਤੋਂ ਇੱਕ ਵੱਧ ਸ਼ਰਧਾ ਵਾਲੇ ਇੱਕ ਤੋਂ ਇੱਕ ਵੱਧ ਬੰਦਗੀ ਵਾਲੇ ਤੇ ਕਦੀ ਵੀ ਪਰਮਾਰਥ ਦੇ ਰਸਤੇ ਵਿੱਚ ਮੈਨੂੰ ਬਖਸ਼ ਦਿਓ ਭਾਵੇਂ ਕੋਈ ਮਹਾਂਪੁਰਖ ਹੈ ਭਾਵੇਂ ਕੋਈ ਗਿਆਨੀ ਹੈ ਭਾਵੇਂ ਕੋਈ ਧਿਆਨੀ ਹੈ ਭਾਵੇਂ ਕੋਈ ਸੁਜਾਨੀ ਹੈ, ਸਿਆਣਾ ਹੈ, ਕਦੀ ਵੀ ਪਰਮਾਰਥ ਵਿੱਚ ਹੱਦ ਬਣ ਕੇ ਇਹ ਨਾ ਕਹੀਏ ਵੀ ਇਹ ਅਖੀਰਲਾ ਸੱਚ ਹੈ, ਇਸ ਤੋਂ ਅੱਗੇ ਕੋਈ ਨਹੀਂ। ਕਿਉਂਕਿ ਇਸ ਪਰਮਾਤਮਾ ਦੀ ਰਚਨਾ ਵਿੱਚ ਪਤਾ ਨੀ ਕਿੰਨੇ ਕੁ ਬੰਦਗੀ ਕਰਨ ਵਾਲੇ ਬੈਠੇ ਨੇ, ਤੇ ਕਈ ਐਸੇ ਨੇ ਜਿਹੜੇ ਪ੍ਰਗਟ ਵੀ ਨਹੀਂ ਹੁੰਦੇ, ਕੇਵਲ ਮਾਲਕ ਨੂੰ ਅੰਦਰੋਂ ਅੰਦਰ ਕਮਾਈ ਜਾਂਦੇ। ਕੋਈ ਦਾਵਾ ਨਹੀਂ, ਕਿਸੇ ਵੀ ਇੱਥੇ ਹੱਦ ਖਤਮ ਹੋ ਗਈ। ਸਾਹਿਬ ਕਹਿ ਰਹੇ ਨੇ ਇੱਥੇ ਭਾਈ ਇੱਕ ਤੋਂ ਇੱਕ ਚੜ੍ਹਦੇ, ਮੂੰਹ ਕਹੀ ਨਾ ਜੇ ਯਾਰ ਯਾਰ ਵੇ ਇੱਕ ਦੂ ਚਾੜੇ ਹਉ ਕਿਸ ਚੇ ਯਾਰ ਇੱਕ ਦੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ। ਉਹ ਸਿਮਰਨ ਕਰਦੇ ਨੇ, ਪਿਆਰੇ ਨੂੰ ਮਾਣਦੇ ਨੇ। ਭੋਗ ਵਿਲਾਸਾ ਮੀਨਸ ਉਹਨਾਂ ਦਾ ਵਸਲ, ਉਹਨਾਂ ਦਾ ਮਿਲਾਪ ਹੁੰਦਾ ਹੈ ਉਹਨਾਂ ਦੇ ਚਿਹਰੇ ਤੇ, ਉਹਨਾਂ ਦੇ ਨੇਤਰਾਂ ਤੋਂ, ਉਹਨਾਂ ਦੇ ਜੀਵਨ ਤੋਂ ਪਰਮਾਤਮਾ ਦੇ ਨਾਮ ਦੀ ਮਹਿਕ ਦੀ ਲਪਟ ਨਿਕਲਦੀ ਏ। ਕਹਿੰਦੇ ਨੇ ਭਾਈ ਦੇਖੋ ਉਹਨਾਂ ਦਾ ਜੀਵਨ ਨਿਤ ਕਰਦੇ ਭੋਗ ਵਿਲਾਸਾ ਤਿੰਨਾ ਦੇਖ। ਅਗਲੀ ਤੋਂ ਕੀ ਮਨ ਚਾਓ ਠੰਡਾ, ਦੇਖ ਕੇ ਚਾਹ ਬਣਿਆ ਕਿ ਜੇ ਇਹ ਭਾਰੇ ਨੂੰ ਪਾ ਗਏ ਨੇ, ਰੋਜ਼ ਪੁਕਾਰਦੇ ਨੇ। ਸਿਰਫ ਇੱਕ ਬੇਨਤੀ ਸੀ ਕਿ ਗੁਰਮੁਖ ਨਾਮ ਰਸਕ ਬੈਰਾਗੀ ਹੀ ਭਾਵਨਾ ਪੈਦਾ ਕਰ ਸਕਦੇ ਨੇ, ਸਾਡੇ ਵਰਗੇ ਗਿਆਨ ਦੇ ਅੱਖਰ ਤਾਂ ਝਾੜ ਸਕਣਗੇ, ਪਰ ਖਿਮਾ ਕਰਿਓ ਬੈਰਾਗ ਰਸ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਲਿਓ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਬੈਰਾਗੀ ਕਿਹਾ ਰਸ ਪੁਰਖ ਕਿਹਾ ਰਸਕ ਬੈਰਾਗੀ। ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਤਿੰਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸ਼ਾ, ਜਿੰਨੀ ਮਹਿੰਡਾ ਲਾਲ ਰਿਝਾਇਆ, ਜਿਨ੍ਹਾਂ ਨੇ ਮੇਰੇ ਪਿਆਰੇ ਵਾਹਿਗੁਰੂ ਨੂੰ ਰਿਝਾ ਲਿਆ, ਖੁਸ਼ ਕਰ ਲਿਆ। ਹਉ ਤਿਸ ਆਗੈ ਮਨ ਡੇਹੀਆ, ਮੈਂ ਆਪਣਾ ਮਨ ਉਹਨਾਂ ਨੂੰ ਦੇ ਦਿੱਤਾ। ਨਾਨਕ ਕਹਿ ਸੁਣ ਬਿਨੋ ਸੁਹਾਗਨ, ਮੂੰਹ ਦੱਸ ਦਿਖਾ ਫਿਰ ਕਿਆ। ਹੁਣ ਆਹ ਤੁਕ ਸਮਝਣ ਵਾਲੀ ਹੈ, ਨਾਨਕ ਕਹਿ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਪਣ ਵਾਲਿਆ, ਭਾਵਨਾ ਵਾਲਿਆ, ਭਿੱਜੇ ਹੋਏ ਅੰਦਰੋਂ ਗੁਰੂ ਨਾਲ ਅਭੇਦ ਹੋਏ ਗੁਰਮੁਖਾ, ਮੈਂ ਤੇਰੇ ਅੱਗੇ ਅਰਦਾਸ ਕਰਕੇ ਮਨ ਭੇਟਾ ਕਰਨਾ, ਮੈਨੂੰ ਦੱਸ ਜਿਹੜਾ ਤੇਰੇ ਅੰਦਰ ਪਿਆਰ ਹੈ ਮੇਰੇ ਅੰਦਰ ਕਿਵੇਂ ਪੈਦਾ ਹੋ ਸਕਦਾ। ਭਾਂਡਾ ਪਾਓ ਮੂੰਹ ਦੱਸ ਦਿਖਾ ਫਿਰ ਕਿਆ, ਕਿਸ ਵਜ੍ਹਾ ਹੈ ਮੇਰਾ ਪਿਆਰਾ। ਗੁਰੂ ਸਾਹਿਬ ਨੇ ਇਹ ਬਾਣੀ ਵਿੱਚ ਬੇਅੰਤ ਪ੍ਰਮਾਣ ਹੋਰ ਮਿਲਣਗੇ। ਸਾਹਿਬ ਨੇ ਕਿਹਾ ਬਾਣੀ ਵਿੱਚ ਕਹਿਣ ਲੱਗੇ ਕਰਮਹੀਨ ਧਨ ਕਰੈ ਬੇਨੰਤੀ। ਇੱਕ ਭਾਵ ਹੀ ਹੈ ਨਾ ਕਿ ਮਾਲਕਾ ਮੈਨੂੰ ਵੀ ਇਹ ਸਮਾਂ ਮਿਲ ਸਕਦਾ, ਕਦੀ ਮੇਰੀ ਵੀ ਵਾਰੀ ਆ ਸਕਦੀ ਹੈ। ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਇਹ ਸਿਰਫ ਇੱਕ ਭਾਵ ਹੈ, ਜਿਸ ਅੰਦਰ ਭਾਵਨਾ ਹੈ, ਪ੍ਰੇਮ ਦਾ ਭਾਂਡਾ ਹੈ, ਪਰਮਾਤਮਾ ਨੂੰ ਗੁਰਮੁਖੋ ਧਨ ਦੀ ਲੋੜ ਨਹੀਂ, ਉਹਨੂੰ ਸਾਡੇ ਵਸਤਰਾਂ ਦੀ ਲੋੜ ਨਹੀਂ, ਉਹਨੂੰ ਸਾਡੇ ਪਦਾਰਥਾਂ ਦੀ ਲੋੜ ਨਹੀਂ, ਉਹ ਤਾਂ ਦਾਤਾ ਹੈ। ਦਾਤੇ ਨੂੰ ਦਾਤਾਂ ਦੀ ਕੀ ਮੁਥਾਜਗੀ, ਉਹ ਤਾਂ ਇੱਕੋ ਚੀਜ਼ ਮੰਗਦਾ ਕਿ ਤੂੰ ਭਾਵਨਾ ਨਲਿਕਰੀ ਕਹਿ ਦੇ ਕਿ ਪਰਮਾਤਮਾ ਤੂੰ ਮੇਰਾ ਹੈ। ਇੱਕ ਵਾਰੀ ਭਾਵਨਾ ਨਾਲ ਕਹਿ ਦੇ ਧੰਨ ਗੁਰੂ ਨਾਨਕ ਸਾਹਿਬ ਤੁਸੀਂ ਮੇਰੇ ਹੋ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਬਾਬੇ ਦੇ ਕੰਨਾਂ ਵਿੱਚ ਪਈ ਹੋਈ ਆਵਾਜ਼ ਕਈ ਜਨਮਾਂ ਤੱਕ ਆਵਾਜ਼ ਕਾਰ ਮਾਰ ਕੇ ਕਹਿੰਦਾ ਸਿੱਖਾ ਤੂੰ ਮੇਰਾ ਹੈ। ਇਹ ਭਾਵੇ ਜਿਹੜਾ ਅਸੀਂ ਕਵਿਤ ਪੜ੍ਹਦੇ ਹਾਂ ਭਾਂਡਾ ਭਾਉ ਵਾਲਾ ਭਾਈ ਗੁਰਦਾਸ ਸਾਹਿਬ ਦਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲੋ ਭਾਵ ਦੇ ਸੰਬੰਧ ਨੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਵੇਂ ਬਾਰਨ ਬਾਰ ਗੁਰ ਹੇਤ ਹੈ। ਭਾਵੇਂ ਬੜੀ ਵਾਰੀ ਆਪਨੇ ਸੁਣਿਆ ਹੈ ਗੁਰਮੁਖਾਂ ਤੋਂ ਕੀਰਤਨ ਵਿੱਚ ਜਾਂ ਵਿਚਾਰ ਵਿੱਚ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇੱਕ ਕਦਮ ਸਿੱਖ ਭਾਵਨਾ ਨੂੰ ਚੁੱਕ ਕੇ ਦੇਖੇ ਸੀ ਤੇ ਸਤਿਗੁਰੂ ਕੀ ਕਰਦੇ ਨੇ, ਕਹਿੰਦੇ ਨੇ ਇੱਕ ਕਦਮ ਪੱਟ ਲੈ, ਬਾਕੀ ਤੂੰ ਖਲੋਜੀ, ਕਰੋੜਾਂ ਕਦਮ ਮੈਂ ਆਪਣੇ ਆਪ ਪੱਟ ਕੇ ਤੇਰੇ ਕੋਲ ਆ ਜਾਊਂ। ਇਹ ਭਾਵ ਹੈ, ਭਾਂਡਾ ਭਾਉ ਨਰਜਿੰਦ ਨਹੀਂ ਭਾਵ, ਸਿਰਫ ਗੱਲਾਂ ਨਹੀਂ। ਸਤਿਗੁਰ ਕੋਟ ਪੈਂਡਾ ਆਗੇ ਕੋਈ ਲੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਮਾਤਰ ਥੋੜਾ ਜਿਹਾ ਯਾਦ ਹੀ ਕਰ ਲੈ, ਵਾਹਿਗੁਰੂ ਕਹਿ ਦੇ, ਧੰਨ ਗੁਰੂ ਨਾਨਕ ਸਾਹਿਬ ਕਹਿ ਦੇ, ਧੰਨ ਗੁਰੂ ਕਲਗੀ ਵਾਲਾ ਕਹਿ ਦੇ। ਸਿਰਫ ਇੱਕ ਵਾਰੀ ਭਾਵਨਾ ਨਾਲ ਗੁਰੂ ਦੇ ਮੰਤਰ ਨੂੰ ਯਾਦ ਕਰ, ਤੂੰ ਇੱਕ ਵਾਰੀ ਯਾਦ ਕਰਕੇ ਦੇਖੀ ਇਹੋ ਜਿਹੀ ਬਿਰਹ ਦੀ ਆਗੀ, ਇਹੋ ਜਿਹੀ ਚਿੰਗਾੜੀ ਲੱਗਦੀ ਹੈ। ਫਿਰ ਚੇਤੇ ਰੱਖੀ, ਤੇਰੀ ਜ਼ਬਾਨ ਬੰਦ ਕਰਨ ਤੋਂ ਬਾਅਦ ਵੀ ਵਾਹਿਗੁਰੂ ਵਾਹਿਗੁਰੂ ਚੱਲੀਦਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਇੱਕ ਵਾਰ ਸਤਿਗੁਰ ਸਿਮਰਨ ਮਾਤਰ ਹੈ, ਤੇ ਮਹਾਰਾਜ ਕਹਿੰਦੇ ਨੇ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਇਹ ਬਾਰੰਗ ਬਾਰ ਗੁਰ ਖੇਤ ਹੈ, ਫਿਰ ਉਸੇ ਤੁਕ ਤੇ ਆ ਜਾ। ਕਹਿਣ ਲੱਗੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਰ ਰੱਖ, ਭਾਵਨੀ ਭਗਤ ਭਾਂਡਾ ਪਾਓ, ਇੱਕ ਕੌਡੀ ਲਿਆ ਕੇ ਰੱਖਦਾ ਗੁਰੂ ਕੀ ਕਰਦਾ ਹੈ। ਗੁਰੂ ਤਾਹੇ ਸਰਬ ਨਿਦਾਨ ਦਾਨ ਦੇਤ ਹੈ, ਸਤਿਗੁਰੂ ਉਹਨੂੰ ਸਾਰੀ ਦੁਨੀਆਂ ਦੇ ਖਜ਼ਾਨੇ ਦੇ ਦਿੰਦਾ ਹੈ। ਭਾਈ ਜਿਹੜਾ ਭਾਵਨਾ ਦੇ ਲਈ ਕੌਡੀ ਰੱਖਦਾ ਹੈ, ਇੱਕ ਸਾਖੀ ਹੈ, ਸ਼ਾਇਦ ਆਪ ਨੇ ਸੁਣੀ ਵੀ ਹੋਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਵਿੱਚ ਲਾਹੌਰ ਦੀ ਧਰਤੀ ਦਾ ਇੱਕ ਸਿੱਖ ਜਿਹਦੇ ਅੰਦਰ ਪੂਰਬਲੀ ਖੇਡ ਕੋਈ ਵਾਪਰੀ, ਦੋ ਭਰਾ ਰਹਿੰਦੇ ਨੇ ਲਾਹੌਰ, ਬਹੁਤ ਚੰਗਾ ਕਾਰੋਬਾਰ ਹੈ, ਇੱਕ ਦੇ ਘਰ ਸੰਤਾਨ ਕੋਈ, ਦੂਜੇ ਦੇ ਘਰ ਸੰਤਾਨ ਨਹੀਂ, ਪਰਮੇਸ਼ਵਰ ਦੀ ਖੇਡ ਵਾਪਰੀ ਕਿ ਜਿਹਦੇ ਘਰ ਸੰਤਾਨ ਹੋਈ ਉਹ ਦੋਨੋਂ ਜੀ ਚਲਾਣਾ ਕਰ ਗਏ। ਉਸ ਬੱਚੇ ਦਾ ਨਾਮ ਸੁਜਾਨ ਰੱਖਿਆ, ਸੁਜਾਨ ਰਾਏ। ਤਾਏ ਨੇ ਉਹਨੂੰ ਗੋਦ ਲੈ ਕੇ ਪਾਲ ਲਿਆ, ਰੁਪਈਏ ਦੀ ਕਮੀ ਨਹੀਂ ਸੀ, ਉਹਨੂੰ ਬਹੁਤ ਵਿਦਵਾਨ ਬਣਾਇਆ, ਬਹੁਤ ਪੜ੍ਹਾਇਆ। ਉਹ ਹਿੰਦਵੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਅਰਬੀ ਦਾ ਜਾਣਕਾਰ, ਬਹੁਤ ਤਾਲੀਮ ਲਈ। ਉਹਨੂੰ ਫਿਰ ਹਿਕਮਤ ਵੀ ਸਿਖਾਈ ਗਈ, ਉਹਨੂੰ ਦੁਕਾਨ ਬਣਾ ਦਿੱਤੀ। ਉਹ ਵਿਦਵਾਨ ਹੈ, ਸਿਆਣਾ ਹੈ, ਲੋਕਾਂ ਦਾ ਦਵਾ ਦਾਰੂ ਕਰਦਾ, ਪਰ ਅੰਜ ਮਹਿਸੂਸ ਹੁੰਦਾ ਦੁਕਾਨ ਤੇ ਬੈਠਿਆਂ ਜਿਵੇਂ ਮੇਰੇ ਅੰਦਰ ਕੋਈ ਖਾਲੀਪਨ ਹੈ। ਤੇ ਜਦੋਂ ਮਾਲਕ ਕਿਸੇ ਨਾਲ ਜੋੜਦਾ ਹੈ ਨਾ, ਜ਼ਿੰਦਗੀ ਚ ਕਦੀ ਤਬਦੀਲੀ ਆਉਂਦੀ ਹੈ। ਸੱਚਾਈ ਹੈ ਵੀ ਕੁਝ ਦਿਨ ਪਹਿਲਾਂ ਚਿੰਨ ਆਪਣੇ ਆਪ ਹੀ ਵਾਪਰ ਲੱਗ ਪੈਂਦੇ। ਆਪਣੇ ਤਾਂ ਉੱਥੇ ਕਹਿੰਦੇ ਸੀ ਪੰਜਾਬ ਚ, ਜਦੋਂ ਅੱਤ ਦੀ ਗਰਮੀ ਪਏ, ਕਹਿੰਦੇ ਸਨ ਕੋਈ ਨੀ ਹੁਣ ਅੱਤੋਂ ਚੱਲੀਏ, ਇਸ ਗਰਮੀ ਤੋਂ ਬਾਅਦ ਜਾਂ ਤਾਂ ਹਨੇਰੀ ਆਏਗੀ ਤੇ ਜਾਂ ਮੀਂਹ ਜ਼ਰੂਰ ਪਏਗਾ। ਜੇ ਪੁੱਛੀ ਵੀ ਇੰਨਾ ਪਸੀਨਾ ਹੁੰਦਾ, ਕਹਿੰਦੇ ਨੇ ਚਿੰਨ ਨੇ, ਇਹ ਗਰਮੀ ਅੱਤ ਦੀ ਕਹਿ ਰਹੀ ਹੈ ਕਿ ਕੁਝ ਆਉਣ ਵਾਲਾ ਹੈ। ਜਦੋਂ ਕਿਤੇ ਅੰਦਰ ਖਾਲੀਪਨ ਹੋਵੇ, ਕਈ ਵਾਰੀ ਅੰਦਰ ਉਦਾਸੀ ਚ ਹੁੰਦਾ ਹੈ, ਕਈ ਵਾਰੀ ਪਰਿਵਾਰ ਨਾਲ ਚਿੱਤ ਕਰਨ ਦਾ ਨੀ ਗੱਲਬਾਤ ਕਰਨ ਨੂੰ, ਮੈਂ ਗੁਰੂ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਬੇਨਤੀ ਕਰਾਂ, ਅਸਲ ਵਿੱਚ ਇਹ ਕੁਝ ਨਿਸ਼ਾਨੀਆਂ ਨੇ ਕਿ ਜਿਹੜਾ ਖਾਲੀਪਨ ਕਹਿ ਰਿਹਾ ਕਿ ਤੇਰੀ ਮੰਜ਼ਿਲ ਕੇਵਲ ਪਰਿਵਾਰ ਨਹੀਂ, ਤੂੰ ਧਰਤੀ ਤੇ ਕੁਝ ਹੋਰ ਕਰਨਾ ਹੈ। ਤੇ ਵਾਪਰਦਾ ਕਿਸੇ ਗੁਰਮੁਖ ਰੂਪ ਚ, ਨਹੀਂ ਤਾਂ ਅੰਦਰ ਭਰੇ ਪਏ ਨੇ, ਇੱਥੋਂ ਤੱਕ ਭਰੇ ਨੇ, ਗੁਰੂ ਨੂੰ ਤਾਂ ਥਾਂ ਹੀ ਕੋਈ ਨੀ ਛੇਤੀ ਕੀਤਾ। ਇੱਥੇ ਦੁਸ਼ਮਣ, ਇੱਥੇ ਮਿੱਤਰ, ਦੇਖੋ ਕਮਰੇ ਚ ਨਾ ਚਾਰ ਬੰਦੇ ਕਹੋ ਵੀ ਸੋਣਾ, ਆਪਾਂ ਕਹਿੰਦੇ ਭੀੜ ਬੜੀ ਹੈ, ਤੇ ਮੈਂ ਕਿਹੜੀ ਸੋਚਣਾ, ਇਸ ਅੰਦਰ ਚ ਪਤਾ ਨੀ ਸਾਰੀ ਦੁਨੀਆਂ ਪਾਈ ਬੈਠੇ, ਦੁਸ਼ਮਣ ਵੀ ਇੱਥੇ, ਵੈਰੀ ਵੀ ਇੱਥੇ, ਇੰਨੀ ਟ੍ਰੈਫਿਕ ਇਕੱਠੀ ਹੋ ਗਈ, ਨਾਮ ਤਾਂ ਲੱਗਣ ਹੀ ਦਿੱਤੇ ਉਹਨੇ, ਇੰਨਾ ਰਸ਼ ਪਿਆ ਪਿਆ ਅੰਦਰ, ਉਹ ਖਾਲੀਪਨ ਮਹਿਸੂਸ ਹੋਵੇ। ਦੁਕਾਨ ਤੇ ਬੈਠਾ ਤਾਂ ਇਹਨੇ ਸੋਚਿਆ ਜਵਾਨ ਹੋ ਗਿਆ ਕਿ ਇਸ ਦਾ ਵਿਆਹ ਕਰ ਦੇਈਏ, ਇਹ ਚੁੱਪ ਰਹਿੰਦਾ। ਚਲੋ ਪਰਿਵਾਰ ਨੇ ਵਿਆਹ ਕਰ ਦਿੱਤਾ, ਪਰਮਾਤਮਾ ਨੇ ਤਰਸ ਕੀਤਾ, ਉਹਦੇ ਘਰ ਅੱਗੇ ਦੋ ਪੁੱਤਰ ਵੀ ਪੈਦਾ ਹੋਏ, ਪਰ ਅੰਦਰ ਫਿਰ ਵੀ ਖਾਲੀਪਨ। ਉਸ ਦੀ ਦੁਕਾਨ ਤੇ ਇੱਕ ਕਵੀ ਆਉਂਦਾ ਸੀ, ਉਸ ਕਵੀ ਦਾ ਨਾਮ ਸੀ ਅੰਮ੍ਰਿਤ ਰਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿੱਚੋਂ ਇੱਕ ਕਵੀ ਸੀ ਅੰਮ੍ਰਿਤ ਰਾਏ। ਸੁਜਾਨ ਰਾਏ ਵੀ ਵਿਦਵਾਨ ਹੈ, ਆਪਸ ਚ ਗੱਲਬਾਤ ਕਰਦੇ ਨੇ। ਸੁਜਾਨ ਰਾਏ ਇੱਕ ਦਿਨ ਕਹਿੰਦਾ, ਮੈਂ ਤੈਨੂੰ ਸੱਚ ਦੱਸਾਂ, ਰੱਬ ਨੇ ਸੰਤਾਨ ਦਿੱਤੀ, ਮੈਨੂੰ ਵਿਦਿਆ ਦਿੱਤੀ, ਸਭ ਕੁਝ ਦਿੱਤਾ ਹੈ, ਪਰ ਅੱਜ ਮੈਂ ਤੈਨੂੰ ਦੱਸਾਂ, ਮੈਂ ਅੰਦਰੋਂ ਖਾਲੀ, ਮੈਨੂੰ ਅੱਜ ਅੰਦਰ ਖਾਣ ਨੂੰ ਪੈਂਦਾ। ਅੰਮ੍ਰਿਤ ਰਾਏ ਨੇ ਚਲੋ ਗੱਲਬਾਤ ਨੂੰ ਸਮਝਾਇਆ। ਕੁਝ ਦਿਨਾਂ ਬਾਅਦ ਕਵੀ ਅੰਮ੍ਰਿਤ ਰਾਏ ਆਇਆ, ਕਹਿਣ ਲੱਗਾ, ਸੁਜਾਨ ਰਾਏ, ਆਪਣੇ ਕੋਲ ਰੱਬ ਨੇ, ਪਰਮਾਤਮਾ ਨੇ ਗੁਣ ਤਾਂ ਬੜਾ ਦਿੱਤਾ ਸੀ, ਪਰ ਵਿਦਿਆ ਦੇ ਕਦਰਦਾਨ ਕੋਈ ਨਹੀਂ ਮਿਲੇ। ਅਨੰਦਪੁਰ ਸਤਲੁਜ ਦੇ ਕਿਨਾਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਵਿਦਿਆ ਦੇ ਕਦਰਦਾਨ, ਉਹਨਾਂ ਨੇ ਸਾਨੂੰ ਬੁਲਾਇਆ। ਉੱਥੋਂ ਕਵੀ ਸੈਨਾਪਤ ਦਾ ਸੁਨੇਹਾ ਆਇਆ ਕਿ ਅੰਮ੍ਰਿਤ ਰਾਏ, ਜੇ ਵਿਦਿਆ ਦੀ ਕਦਰ ਪਵਾਣੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾ। ਸੁਜਾਨ ਰਾਏ ਨੂੰ ਕਹਿੰਦਾ, ਆਪਾਂ ਤਾਂ ਜਾ ਰਹੇ ਹਾਂ 2-4 ਦਿਨਾਂ ਬਾਅਦ। ਸੁਜਾਨ ਰਾਏ ਨੇ ਜਦੋਂ ਸੁਣਿਆ ਗੁਰੂ ਗੋਬਿੰਦ ਸਿੰਘ ਬਸ ਇੱਕੋ ਦਮ ਅੰਦਰੋਂ ਖਾਲੀਪਨ ਵਿੱਚੋਂ ਇੱਕ ਬੈਰਾਗ ਦੀ ਕਾਂਗ ਉੱਠੀ। ਅੰਜ ਮਨ ਨੂੰ ਲੱਗਾ ਕਿ ਜਿਵੇਂ ਮੇਰੇ ਆਪਣੇ ਦਾ ਨਾਮ ਹੈ, ਮੇਰਾ ਕੋਈ ਆਪਣਾ। ਸੁਜਾਨ ਰਹਿ ਘਰ ਗਿਆ, ਸਾਰੀ ਗੱਲ ਘਰ ਵਾਲੀ ਨਾਲ ਸਾਂਝੀ ਕਰ ਦਿੱਤੀ। ਕਹਿਣ ਲੱਗਾ ਸੱਚ ਇਹ ਮੇਰਾ ਦਿਲ ਨਹੀਂ ਲੱਗਦਾ, ਸਭ ਕੁਛ ਹੈ ਪਰ ਸੋਚਿਆ ਚਲੋ ਮੈਂ ਵੀ ਦੋ ਚਾਰ ਦਿਨ ਲਾਹੌਰੋਂ ਬਾਹਰ ਜਾਵਾਂ, ਮੇਰਾ ਚਿੱਤ ਲੱਗ ਜਾਏਗਾ, ਮੈਂ ਵਾਪਿਸ ਆ ਜਾਵਾਂ, ਗੱਲ ਮੈਂ ਮੁਕਾਵਾਂ। ਕਿ ਉਹ ਤਰ ਚੱਲ ਪਿਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਮਹਾਰਾਜ ਜੀ ਦਾ ਦਰਸ਼ਨ ਕੀਤਾ, ਸਿਰਫ ਭਾਂਡਾ ਪਾਓ ਦੀਦਾਰ ਕੀਤਾ। ਦੀਵਾਨ ਸਜਿਆ ਸੀ, ਬੈਠ ਗਿਆ, ਕੀਰਤਨ ਸੁਣਿਆ, ਬਾਣੀ ਸੁਣੀ, ਤੇ ਜਦੋਂ ਹਜ਼ੂਰ ਸਮਾਪਤੀ ਤੋਂ ਬਾਅਦ ਆਪਣੇ ਮਹੱਲ ਵੀ ਜਾਣ ਲੱਗੇ, ਇਹਨੇ ਅੱਗੇ ਵੱਧ ਕੇ ਮੱਥਾ ਟੇਕਿਆ। ਧੰਨ ਗੁਰੂ ਗੋਬਿੰਦ ਸਿੰਘ, ਕਹਿੰਦੇ ਚਲਾ ਜਾ ਇੱਥੋਂ, ਚਲਾ ਜਾ ਭਾਈ ਇੱਥੋਂ। ਫਿਰ ਕਿਹਾ ਚਲਾ ਜਾ ਇੱਥੋਂ, ਸੰਗਤ ਦੀ ਸੇਵਾ ਕਰ, ਸੰਗਤ ਦੀ ਸੇਵਾ ਵਿੱਚ ਹੀ ਗੁਰੂ ਵਰਤਦਾ ਹੈ। ਮਨ ਚ ਆਇਆ ਮੈਂ ਆਇਆ ਕਹਿ, ਮੈਨੂੰ ਕੀ ਕਹਿੰਦੇ ਨੇ। ਦੂਜੀ ਵਾਰੀ ਫਿਰ ਆਵਾਜ਼ ਦਿੱਤੀ, ਜਾ ਚਲਾ ਜਾ, ਸ਼ਬਦ ਗੁਰੂ ਹੈ, ਸ਼ਬਦ ਗੁਰੂ ਹੈ, ਬਾਣੀ ਗੁਰੂ ਹੈ, ਕਿੱਥੇ ਆਇਆ, ਜਾ ਜਾ ਇੱਥੋਂ। ਤੈਨੂੰ ਰੱਬ ਨੇ ਅਕਲ ਦਿੱਤੀ ਹੈ, ਹਿਕਮਤ ਜਾਣਨਾ, ਦਵਾਈ ਕਰ ਸੰਗਤਾਂ ਦੀ, ਮਨੁੱਖਤਾ ਦੀ ਸੇਵਾ ਕਰ, ਗੁਰੂ ਉਹਦੇ ਵਿੱਚ ਬੈਠਦਾ। ਜਦੋਂ ਤੀਜੀ ਵਾਰੀ ਕਿਹਾ, ਮਨ ਨੇ ਕਿਹਾ ਮੈਨੂੰ ਕਹਿ ਰਹੇ, ਚੁੱਪ ਕਰਕੇ ਆਨੰਦਪੁਰ ਸਾਹਿਬ ਤੋਂ ਤੁਰਿਆ। ਉਸੇ ਦਿਨ ਕੀਰਤਪੁਰ ਵਾਲੇ ਪਾਸੇ ਮੂੰਹ ਕਰ ਲਿਆ, ਦੌੜਿਆ ਜਾਂਦਾ, ਕੰਨਾਂ ਵਿੱਚ ਇਹੀ ਸ਼ਬਦ ਗੂੰਜਦੇ ਨੇ, ਜਾ ਕਰ ਸੰਗਤ ਦੀ ਸੇਵਾ, ਪੜ ਗੁਰੂ ਦਾ ਸ਼ਬਦ, ਪੜ ਬਾਣੀ, ਬਾਣੀ ਵਿੱਚ ਸੰਗਤ ਵਿੱਚ ਗੁਰੂ ਵਰਤਦਾ ਹੈ। ਜਿੱਥੇ ਪੈਰ ਦੀ ਠੋਕਰ ਲੱਗੀ ਬੈਠ ਗਿਆ, ਦਵਾਈ ਕਰਨ ਲੱਗ ਪਿਆ ਲੋਕਾਂ ਦੀ, ਉਹਨਾਂ ਨੂੰ ਇਲਾਜ ਕਰਨ ਲੱਗ ਪਿਆ। ਸਾਰੀ ਸਾਰੀ ਰਾਤ ਜਾ ਕੇ ਭਜਨ ਬੰਦਗੀ ਕਰੀ ਜਾਣਾ, ਤੇ ਫਿਰ ਉਹਨੇ ਭਾਂਡੇ ਰੱਖ ਲੈ ਪਾਣੀ ਦੇ ਭਰ ਕੇ, ਜਿੰਨੇ ਲੰਘਣਾ ਉਹਨੂੰ ਪਾਣੀ ਪਿਆਣਾ, ਨਾਲ ਕਹਿਣਾ ਪੀਣ ਤੋਂ ਬਾਅਦ ਬੋਲ ਧੰਨ ਗੁਰੂ ਕਲਗੀ ਵਾਲ। 6 ਸਾਲ ਦੇ ਕਰੀਬ ਲੰਘੇ ਉਹਨੂੰ ਸੇਵਾ ਕਰਦੇ, ਆਨੰਦਪੁਰ ਸਾਹਿਬ ਦੇ ਨੇੜੇ ਦੇ, ਪਰ ਬਚਨ ਕਮਾ ਰਿਹਾ। ਮੇਰੀ ਸਿਰਫ ਇੱਕ ਬੇਨਤੀ ਹੈ, ਭਾਂਡਾ ਭਾਉ ਬਣ ਜਾਏ। ਸਤਿਗੁਰੂ ਨੇ ਭਾਵਨਾ ਨੂੰ ਪ੍ਰਬਲ ਕਰ ਲਈ, ਸੇਵਾ ਕਰੀ ਗਿਆ। ਸੰਗਤਾਂ ਆ ਕੇ ਦੱਸਣਾ, ਮਹਾਰਾਜ ਉੱਥੇ ਇੱਕ ਸਿੱਖ ਹੈ, ਦਵਾਈ ਵੀ ਦਿੰਦਾ, ਇਲਾਜ ਕਰਦਾ, ਪਾਣੀ ਪਿਆਉਂਦਾ, ਤੇ ਇੱਕੋ ਦਮ ਜਿਹਨੂੰ ਪਾਣੀ ਪਿਆਉਂਦਾ ਆਵਾਜ਼ ਦੇ ਕੇ ਕਹਿੰਦਾ ਬੋਲ ਧੰਨ ਗੁਰੂ ਕਲਗੀ ਵਾਲਾ, ਤੇ ਇੱਕੋ ਦਮ ਉਹਦੀਆਂ ਅੱਖਾਂ ਪਾਣੀ ਨਾਲ ਭਰ ਜਾਂਦੀਆਂ। ਕਲਗੀ ਵਾਲਾ ਕਹਿੰਦਾ ਨੇਤਰ ਭਿੱਜ ਜਾਂਦੇ, ਹਜ਼ੂਰ ਨੇ ਮੁਸਕਰਾ ਦੇ। ਪਿਆਰਿਓ ਅੱਜ ਵਕਤ ਲੰਘਿਆ, ਸਮਾਂ ਲੰਘਿਆ, 6 ਸਾਲ ਤੋਂ ਜ਼ਿਆਦਾ ਵਕਤ ਜਦੋਂ ਲੰਘ ਗਿਆ, ਅੱਜ ਧੰਨ ਗੁਰੂ ਕਲਗੀ ਵਾਲੇ ਉਸ ਇਲਾਕੇ ਵਿੱਚ ਚੱਲੇ। ਭਾਈ ਵੀਰ ਸਿੰਘ ਹੋਣਾ ਦਾ ਸ਼ਬਦ ਲਿਖੇ ਨੇ, ਉੱਥੇ ਪਹੁੰਚੇ। ਪ੍ਰੋਫੈਸਰ ਪੂਰਨ ਸਿੰਘ, ਡਾਕਟਰ ਤਾਰਨ ਸਿੰਘ ਹੋਣਾ ਲਿਖੇ, ਇਹ ਭਾਵਨਾ ਵਾਲੇ ਸੱਜਣਾਂ ਦੇ ਮੈਂ ਸਾਰੇ ਨਾਂ ਲੈ ਰਿਹਾ, ਕਿ ਮਹਾਰਾਜ ਜਦੋਂ ਪਹੁੰਚਣਾ ਹੈ ਤੇ ਇਹਨੂੰ ਇਹ ਵੇ ਵੀ ਮਹਾਰਾਜ ਆਪਣੇ ਆਪ ਆ ਜਾਣ, ਠੀਕ ਹੈ, ਪਰ ਚਲੋ ਮੈਂ ਦਰਸ਼ਨ ਕਰ ਲਾਂਗਾ ਜਿੱਥੇ ਹੋਣਗੇ। ਅੰਦਰ ਦੀ ਭਾਵਨਾ ਬਣਾ ਕੇ ਬੈਠਾ, ਸਾਰੀ ਰਾਤ ਅੱਜ ਨੀਂਦ ਹੀ ਨਹੀਂ ਵਹਿਗੁਰੂ ਪਈ, ਸਿਰਫ ਗੁਰੂ ਜੀ ਨੇ ਆਉਣਾ। ਤੇ ਮੈਂ ਪਿੱਛੇ ਬੇਨਤੀ ਕਰਕੇ ਆਇਆ, ਇਹ ਸਮਾਂ 3 ਹਿੱਸਿਆਂ ਵਿੱਚ, ਪਰ ਜਦੋਂ ਸਮੇਂ ਨੂੰ ਅਸੀਂ ਦੇਖਦੇ ਹਾਂ, ਮੈਂ ਸ਼ਬਦ ਦੁਹਰਾ ਰਿਹਾ, ਅੱਜ ਦੁੱਖ ਦੀਆਂ ਘੜੀਆਂ ਛੇਤੀ ਕੀਤੀਆਂ ਨਿਕਲਦੀਆਂ ਨੇ। ਰਾਤ ਹੋਈ ਹੈ, ਘੜੀ ਵੀ ਹੋਵੇ, ਦੁੱਖ ਵਿੱਚ ਸਮਾਂ ਬਹੁਤ ਲੰਮਾ ਹੋ ਜਾਂਦਾ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ 4 ਪਹਿਰ ਚੌਂ ਜੁਗਾ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਵੇ। 4 ਪਹਿਰ ਵਿਛੋੜੇ ਤੇ 4 ਜੁਗ ਬਣ ਗਏ, ਰਾਤ ਦਾ ਪਤਾ ਹੀ ਨਹੀਂ ਕੀ ਬਣੇਗਾ। ਇੱਕ ਖਿਲ ਖਿਲ ਦੁੱਖ ਦਾ ਲੰਘਦਾ ਨਹੀਂ, ਤੇ ਸੁੱਖ ਦੀ ਘੜੀ ਐਸੀ ਪਤਾ ਹੀ ਕੋਈ ਨਹੀਂ ਲੱਗਦਾ ਕਦੋਂ ਵਕਤ ਨਿਕਲਦਾ। ਦੁੱਖ ਦਾ ਨਿਕਲਦਾ ਨਹੀਂ, ਸੁੱਖ ਦਾ ਰੁਕਦਾ ਨਹੀਂ, ਤੇ ਜਦੋਂ ਕੋਈ ਸਮਾਧੀ ਵੀ ਚਲਾ ਜਾਂਦਾ ਉਦੋਂ ਸਮਾਂ ਰਹਿੰਦਾ ਹੀ, ਉਦੋਂ ਵਕਤ ਕਿੱਥੇ, ਸਮਾਂ ਨਹੀਂ ਉੱਥੇ। ਪਰ ਉਹ ਰਾਤ ਐਸੀ ਸੀ ਕਿ 6 ਸਾਲ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਆਉਣੇ, ਪਰ ਕੰਨਾਂ ਵਿੱਚ ਅੱਜ ਵੀ ਉਹ ਸ਼ਬਦ ਗੂੰਜਦਾ ਸੀ, ਚਲਾ ਜਾ ਸੰਗਤ ਦੀ ਸੇਵਾ ਵਿੱਚ, ਗੁਰੂ ਏ ਸ਼ਬਦ, ਗੁਰੂ ਏ ਬਾਣੀ, ਗੁਰੂ ਏ ਮਾਨਵਤਾ ਦੀ ਸੇਵਾ ਵਿੱਚ ਸਭ ਕੁਝ ਮਿਲਦਾ। ਪਰ ਮਨ ਵਿੱਚ ਸੀ ਚਲੋ ਅੱਜ ਦਰਸ਼ਨ ਹੀ ਕਰ ਲਾਂਗੇ। ਜਦੋਂ ਹਜ਼ੂਰ ਦੇ ਆਉਣ ਦਾ ਵਕਤ ਹੋਇਆ, सच्चे पातशाह दे ते इहदे घर विच एक सवाणी ने आ के कहा सी सुजान राय तेरा गुरु तेरी भावना नूं भाग लाए मेरी नूं बीमार है उहदी दवाई कर दे उहनूं सूल उठिया। सिर्फ कहानी च नहीं मेरी बेनती सी तां मैं शब्द लिया है कि भावना ही गुरु नूं बुलांदी है। इथों तक जे घर विच किते भी सिख देश प्रदेश जहाज विच गड्डी विच किते बैठा होवे अंदर दी भावना होवे गुरु उहदे नाल बैठा हुंदा। केड़ी थां जिथे सतगुरु नहीं भावनी जिथे फिक्की पैंदी उथे गुरु कोल बैठे लोकां नूं गुरु नहीं दिसदा। बाहर मुखी बैठे पुकारी गया मन ने कहा इधर सतगुरु आना है इधर माई आ गई बुलान। थोड़ी जी दुबदा दा फुरना उठिया झोला दवाई वाला पकड़िया कन्ना च आवाज पई जा चला जा संगत की सेवा करे दे विच खुशियां। मन ने कहा आप हुक्म मनना झोला पकड़िया दवाई दिती जिन्नी देर तक वह बीबी नूं टिका मिलिया उन्नी देर तक वह वापस आउन लगे। उस तो बाद ते मन दे विच सी फुरना सतगुरु आए होणगे संगतां इलाके दियां दर्शन कीते होणे ने महाराज चले गए होने ने पर इको आवाज है तो फिर प्यारा रावीया जब आवेगी वारी। अजे साड़ी वारी नहीं ना होनी पर अंदर चाहे मालका तेरे दीदार नहीं पर तेरे बचन नु मन के सेवा करके आया। ते जदो आए ते जिथे कखां दी कुली सी उथे भीड़ नौजवान बजुर्ग बीबियां बच्चे मन चाहिया पता नहीं कोई होर लोड़वंद आ गया तेजी नाल दौड़ के गए ते जिस आसन ते बैठ के सारी रात सिमरन करदे सन उस आसन ते धन गुरु गोबिंद सिंह बैठे हुए। इह सच है मनोकल्पित घटना नहीं उस आसन ते धन गुरु गोबिंद सिंह जी बैठे ने। सुजान राय ने अगे वध के नमस्कार कीती। 6 साल तो वध समा हो गया सी सतगुरु ने कहा सुजान राय काम किवें चलदा सी तेरा सुनिया तू दवाई लोकां नूं मुफत दित्ती तू पानी पिलाया। कहन लगा सच्चे पातशाह तुसीं घर पैसे इन्ना दित्ता मेरी घरवाली किन्नी आज्ञाकार उहने जत सत नूं कायम रखदिआं मैनूं माया भेजी गई साडूं उत्थे तोटा ही नहीं आया सी इत्थे तेरे बचन नूं कमाई सब कुछ तेरा ही दित्ता है। सतगुरु ने ना उस नूं सीने नाल ला के कहा अज असीं तेनूं लैण वास्ते आए तेनूं लैण आए। महाराज मैनूं कहन लगे अज भांडा इन्ना शुद्ध हो गया है अज तेरे भांडे विच अमृत टिकाणा है अगे तेरा नाम सुजान राय सी चल आनंदपुर साहब अमृत संचार हुए ने सुजान राय तो तेनू सुजान सिंह बनाना है। जदों भावना वाला भांडा तैयार होया कलगी वाले ने सुजान राय तो सुजान सिंह बना दिता परिवार आया बच्चों नू अमृत पान कराया उस बीबी नू असीसा दितिया बेटा तेरे जत सत करके देख किन्ना रब ने भाग लाया। सिर मेरी एक बेनती सी कि भावना भाव दे भांडे तो बिना ते भाव दी मैं सिर्फ व्याख्या कर रहा है यह व्याख्या भाव नहीं भाव फिर भी अपने अंदर वापरना यह तो सिर्फ अखर ने भी इस तरह हुंदा है इस तरह हुंदा है भाव नूं किवें बयान कर सकने हैं प्याव भाव ते तो जबान भी बंद हो जाती है जदों भाव की गल चलती है अखां का पानी बाहर आ जाता भाव की व्याख्या नहीं हो सकती। यह तो सिर्फ एक इशारा जिहा भी चलो चल पा कितने अंदर धन गुरु नानक साहब जी कह रहे ने भाई भाव का भांडा बना जे भांडा भाव होवेगा प्रेम होवेगा ते फिर ओदे विच हुण जदों भांडा तैयार हो गया ओदे विच वस्तु केड़ी टिकनी है। हुण तक सी कि जत पहाड़ा धीरज सुनियार अहरन मत वेद हथियार भाओ खला अगन तप ताओ हुण बन गया भांडा भाओ। महाराज कहिंदे हुण अंदर की जाएगा अमृत तित ढाल इस तुख नूं अगे लैणा अमृत तित ढाल गुरु ग्रंथ साहिब दी बाणी विच अमृत दे 20 तों ज्यादा अर्थ ने वख वख रूपां विच। ओ मैं इत्थे कई वारी बेनती कीती ओ नहीं ज्यादा डिटेल च ਅੰਮ੍ਰਿਤ ਤਿਤ ਢਾਲ। ਬਾਕੀ ਗੁਣ ਤਾਂ ਸਾਰੇ ਬੰਦੇ ਦੇ ਕਹਿ ਵੀ ਜਤ ਕਰ ਇਸ ਤਰ੍ਹਾਂ ਕਰ ਇਸ ਤਰ੍ਹਾਂ ਕਰ। ਅੰਮ੍ਰਿਤ ਤਿਤ ਢਾਲ ਦਾ ਅਰਥ ਕਈ ਗੁਰਮੁਖਾਂ ਜੀਵਨ ਕੀਤਾ, ਅੰਮ੍ਰਿਤ ਤਿਤ ਢਾਲ ਕਿ ਜਦੋਂ ਤੇਰੇ ਅੰਦਰ ਦਾ ਭਾਵਨਾ ਦਾ ਭਾਂਡਾ ਬਣ ਗਿਆ ਪਿਆਰਿਆ, ਇਹਦੇ ਵਿੱਚ ਗੁਰੂ ਦਾ ਉਪਦੇਸ਼ ਰੂਪੀ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਢਾਲ ਇਹਦੇ ਵਿੱਚ, ਇਸ ਭਾਂਡੇ ਵਿੱਚ ਤਾਂ ਉਹ ਨਾਮ ਟਿਕੇਗਾ। ਇੰਨੇ ਗੁਣ ਸ਼ੁੱਧ ਹੋਣ ਤਾਂ ਅੰਦਰ ਬਾਣੀ ਵਸਦੀ ਹੈ ਗੁਰਮੁਖੋ, ਜੇ ਅਜੇ ਇੰਦਰੀਆਂ ਅਜੇ ਕਾਲਾਪਣ ਅੰਦਰ ਮਾਤੀ ਟਿਕੀ ਨਹੀਂ, ਉਹ ਜ਼ਬਾਨ ਉੱਤੇ ਬਾਣੀ ਚੱਲਦੀ ਪਈ ਅਜੇ ਅੰਦਰ ਦੇ ਭਾਂਡੇ ਚ ਨਹੀਂ ਟਿਕੀ। ਸਾਹਿਬ ਕਹਿ ਰਹੇ ਨੇ ਅੰਮ੍ਰਿਤ ਤਿਤ ਢਾਲ, ਉਸ ਵਿੱਚ ਅੰਮ੍ਰਿਤ ਨੂੰ ਟਿਕਾ। ਜੇ ਅਸੀਂ ਬਾਣੀ ਚ ਪੜ੍ਹੀਏ ਤੇ ਦੇਖੋ ਅੰਮ੍ਰਿਤ ਅੰਦਰ ਬਾਣੀ ਟਿਕਦੀ ਹੈ, ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਹਰ ਹਰ ਨਾਮ ਹੈ, ਅੰਮ੍ਰਿਤ ਗੁਰਮਤ ਪਾਏ ਵਾਂ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਸਾਹਿਬ ਕਹਿੰਦੇ ਨਾਮ ਅੰਮ੍ਰਿਤ ਹੈ ਤੇ ਇਸ ਅੰਦਰ ਵਾਲੇ ਭਾਂਡੇ ਵਿੱਚ ਤੂੰ ਸ਼ਬਦ ਨੂੰ, ਨਾਮ ਨੂੰ, ਬਾਣੀ ਨੂੰ ਟਿਕਾ ਤੇ ਇੰਨੇ ਗੁਣਾਂ ਤੋਂ ਬਾਅਦ ਇਹ ਬਾਣੀ ਟਿਕੇਗੀ। ਪਰ ਇਹ ਵੀ ਇੱਕ ਬੇਨਤੀ, ਆਪਾਂ ਕਹਾਂਗੇ ਉਸ ਤੋਂ ਪਹਿਲਾਂ ਫਿਰ ਕਮਾਈ ਕਾਹਦੀ। ਨਾਮ ਇੱਕ ਐਸੀ ਖੇਡ ਹੈ, ਬਾਣੀ ਇੱਕ ਐਸੀ ਖੇਡ ਹੈ ਪਿਆਰਿਓ, ਆਪਣੀ ਕਲਾ ਆਪਣੇ ਆਪ ਵਰਤਾਈ ਜਾਂਦੀ। ਅਦ੍ਰਿਸ਼ਟ ਉਹ ਦ੍ਰਿਸ਼ਟੀ ਅੰਦਰ ਦੇ ਭਾਂਡੇ ਵਿੱਚ ਬਾਣੀ ਨਾਮ ਅੰਮ੍ਰਿਤ ਢਾਲ ਲੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਤੇ ਨਾਮ ਦੀ ਗੱਲ ਹਜ਼ੂਰ ਨੇ ਬਹੁਤ ਥਾਵਾਂ ਤੇ ਸਾਰੀ ਗੱਲ ਹੀ ਨਾਮ ਦੀ ਹੈ। ਬਾਣੀ ਨੂੰ ਨਾਮ ਨੂੰ ਮਾਲਕ ਨੇ ਅੰਮ੍ਰਿਤ ਕਿਹਾ ਤੇ ਇਹ ਵੀ ਕਿਹਾ ਭਾਈ ਅੰਮ੍ਰਿਤ ਗੁਰੂ ਕੋਲੋਂ ਮਿਲਦਾ ਹੈ, ਅੰਮ੍ਰਿਤ ਸਤਿਗੁਰੂ ਢਾਲਦੇ ਨੇ। ਅਸੀਂ ਇਹ ਵੀ ਸ਼ਬਦ ਪੜ੍ਹਨੇ ਆ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਏ। ਸਤਿਗੁਰੂ ਵਚਨ ਕਰਦੇ ਨੇ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਹਜ਼ੂਰ ਨੇ ਕਿਹਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ। ਸਾਹਿਬ ਕਹਿੰਦੇ ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਸਾਹਿਬ ਕਹਿੰਦੇ ਨੇ ਜਿਸ ਜਲਨਿਧ ਕਾਰਨ ਤੁਮ ਜਗ ਆਏ, ਅੰਮ੍ਰਿਤ ਤਿਤ ਢਾਲ ਸੋ ਅੰਮ੍ਰਿਤ ਗੁਰ ਪਾਹੀ ਜੀਉ। ਛੋਡੋ ਵੇਸ ਭੇਕ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਉ। ਮਨ ਵੇ ਠਿਰ ਰਹੋ ਮਤ ਕਤ ਜਾਹੀ ਜੀਉ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀ। ਘਰ ਵਿੱਚ ਵੀ ਅੰਮ੍ਰਿਤ ਅੰਦਰ ਵੀ ਅੰਮ੍ਰਿਤ ਢਾਲਣਾ ਹੈ। ਇਹਦਾ ਭਾਵ ਇਹ ਵੇ ਕਿ ਜਿਸ ਕੋਲ ਇੰਨੇ ਗੁਣ ਆ ਜਾਣ ਉਸ ਅੰਦਰ ਫਿਰ ਬਾਣੀ ਆਪਣੇ ਆਪ ਟਿਕ ਜਾਂਦੀ ਹੈ, ਨਾਮ ਆਪਣੇ ਆਪ ਟਿਕ ਗਿਆ। ਧੰਨ ਗੁਰੂ ਅਰਜੁਨ ਦੇਵ ਇੱਕ ਦੋ ਸਿਰ ਹਜ਼ੂਰ ਦਾ ਪ੍ਰਮਾਣ ਦੇ ਕੇ ਸੰਪੰਨਤਾ ਵਲਾਉਣਾ ਹੈ ਕਿ ਅੰਮ੍ਰਿਤ ਬਾਣੀ ਅੰਦਰ ਰਚਦੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਇੱਕ ਖਿੰਨ ਇਸ ਅੰਦਰ ਨੂੰ ਛੂ ਮਿਲ ਜਾਏ ਬਾਣੀ ਦੀ ਤੇ ਕਰੋੜਾਂ ਜਨਮਾਂ ਦੀ ਜ਼ਹਿਰ ਨੂੰ ਉਤਾਰ ਕੇ ਰੱਖ ਦਿੰਦੀ। ਦੇਖੋ ਇਹ ਗੱਲ ਵੱਖਰੀ ਮੇਰੇ ਨਾਲ ਹੀ ਵਾਪਰ ਰਹੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਸੱਚ ਨਾ ਮੰਨਾਂ। ਜੋ ਗੁਰੂ ਸਾਹਿਬ ਨੇ ਕਿਹਾ ਉਹ ਸੱਚਾਈ ਹੈ, ਉਹ ਵਾਪਰਦਾ ਹੈ ਤੇ ਜੇ ਆਪਣੇ ਨਾਲ ਨਹੀਂ ਵਾਪਰਿਆ ਇਹਦਾ ਮਤਲਬ ਇਹ ਵੀ ਸ਼ਬਦ ਤੇ ਆਪਾਂ ਸ਼ੱਕ ਕਰ ਲਈ। ਸਾਹਿਬ ਨੇ ਕਿਹਾ ਭਾਈ ਕਿ ਗੁਰੂ ਦੀ ਤਾਂ ਦੇਹ ਸਾਰੀ ਅੰਮ੍ਰਿਤ ਦੀ ਹੈ, ਇਹਦੇ ਵਿੱਚੋਂ ਅੰਮ੍ਰਿਤ ਦੀਆਂ ਫੁਹਾਰਾਂ ਬਾਹਰ ਨਿਕਲਦੀਆਂ ਨੇ। ਮਹਾਰਾਜ ਜੀ ਨੇ ਕਿਹਾ ਭਾਈ ਅੰਮ੍ਰਿਤ ਤਾਂ ਸ਼ੱਕ ਦੀ ਉਹਨੇ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ। ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਗੁਰ ਅੰਮ੍ਰਿਤ ਭਿੰਨੀ ਦਿਓਰੀ ਅੰਮ੍ਰਿਤ ਬੁਰ ਕੇ ਰਾਮ ਰਾਜੇ, ਜਿਨ੍ਹਾਂ ਗੁਰ ਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਜਿਨ੍ਹਾਂ ਨੂੰ ਬਾਣੀ ਚੰਗੀ ਲੱਗੀ ਉਹਨਾਂ ਅੰਮ੍ਰਿਤ ਛਕਿਆ। ਅੰਮ੍ਰਿਤ ਸੰਚਾਰ ਹੈ, ਭਾਈ ਸਾਹਿਬ ਵਾਰ ਵਾਰ ਅਨਾਊਂਸਮੈਂਟ ਵੀ ਕਰ ਰਹੇ ਆ ਤੇ ਕਈ ਸੱਜਣ ਪ੍ਰੇਮੀ ਤਿਆਰ ਨੇ, ਕਈ ਅਜੇ ਵਿਚਾਰ ਕਰਦੇ ਨੇ, ਹੋ ਸਕਦਾ ਪਿਛਲੇ ਸਾਲ ਵੀ ਵਿਚਾਰ ਹੀ ਕਰਦੇ ਹੋ ਤੇ ਜ਼ਿੰਦਗੀ ਘੱਟ ਗਈ ਇੱਕ ਸਾਲ, ਪਰ ਅੰਦਰ ਤੇ ਉੱਥੇ ਖਲੋਤਾ ਰਿਹਾ ਨਾ, ਖਲੋਤਾ ਹੀ ਰਿਹਾ, ਕਿੱਥੇ ਪਿੱਛੇ ਹੀ ਚਲਾ ਗਿਆ। ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬਚਨ ਖਿਣ ਮੈਂ ਵਿੱਚੋਂ ਨਿਕਲਿਆ ਕਿਉਂਕਿ ਅੰਮ੍ਰਿਤ ਨਾਲ ਸੰਬੰਧਿਤ ਹੈ। ਅਸੀਂ ਕਦੀ ਵੀ आम बंदा ह्यूमन बीइंग पाप करदे आ कदी किसे बंदे दी सलाह नहीं लेता। वो करम बंदा कला करन जांदा है, नशे पींदे आ कदी किसे ने सलाह ली नहीं, जदों वो पाप करदा उदों कदी किसे दी सलाह नहीं लेता। ते जदों धर्म कमाण दी गल चलदी उदों सच्ची मुच्ची कईआं नूं पुछदा पिआ किवें विछड़ लईए कि ना किस तरह बनेगा। महाराज जी ने कहा काम कर नह बिलंब धर्म बिलंब पापम, धर्म करदे आ कदी किसे तो पुछण दा कारण जे क्योंकि जिंदगी दे विच मन जिहड़ा ओह तरंगां च जींदा है, कई वारी चाह दी तरंग आउंदी है, कई वारी उदासी दी आउंदी है। जिहड़ा मन अज बणिया है हो सकदा सवेरे नूं ओह तारकक बन जाए। वतन जमीन तां सारा साल ही रहिंदी है, सारा साल ही पैली अपने कोले, पर करक बीजन दा बत्तर कदी कि हुंदा है। ते जदों बत्तर आया होवे उदों बीज बीज दईए, सच्चाई ए वी जिन्हां ने बत्त नूं संभाल लिया उन्हां दे घर भरे जांदे। साहिब कहिंदे देरी कर पाप करदे आ सच्ची मुच्ची किसे नूं पुछ इहदी सजा की। पर महाराज कहिंदे धर्म कमांदे आ जदों गुरु ने कह दिता वी सत बचन करके मन, उत्थे फिर तर्क नहीं। देरी हमेशा करिए पाप लई, यह क्यों कह दिता, इहदा मतलब कि पाप देरी तो बाद कर ली भावे। इहदा कारण यह सी कि देरी करदे आ बंदा पाप वाली बिरती कई वारी खत्म हो जाती है, पाप करदा नहीं। सतगुरु कह रहे ने भाई कि अमृत बाणी अमृत नाम अमृत अंदर ढलेगा। तन गुरु अर्जुन देव दे मैं शब्द लिया कि जिन्हां नूं गुरबाणी चंगी लगती है वह अमृत छकदे ने। धन गुरु ग्रंथ साहिब विच गुरु अर्जुन देव दा शब्द कह संबंध दा के अंदर भावना दा भांडा होवे फिर बाणी वेखो किवें इस भांडे च टिकदी। गुरु अर्जुन साहिब ने तां बाणी नूं भी अमृत धारी कहा, हमारी प्यारी अमृत धारी कहा, अमृत नाल भिजी हमारी प्यारी अमृत धारी, गुरु निमख ना मनते तारी रे गुरु जी ने अख चमकन जितना समा। बाणी नूं अंदर तो दूर ही नहीं करन दिता, किड्डी वड्डी गल, उत्थे वे अमृत ढलिया। अख चमकन जितना समा बारी दूर ना होवे, हमारी प्यारी अमृत धारी गुर निमुख ना मनते तारी रे, दर्शन परसन सरसन हरसन रंग रंगी करतारी रे। दर्शन ते परसन, दर्शन दा अर्थ अखां नाल देखना ते परसन दा अर्थ स्पर्श करना छूना। महाराज कहिंदे जेड़ा देख भी लए ते बाणी अंदर नूं छू जाए, ते छून दा अर्थ ही इह वे कि भावना वाले भांडे विच अमृत ढल जाए। कि जिहनूं बाणी छू जाए वह बंदे दी जिंदगी विच तब्दीली नहीं, बाणी जिहनूं छू जाए स्पर्श कर जाए। गुरु ग्रंथ साहिब कहिंदे ने उहदा दो चीजां मिल गईआं, एक उहदे कोल खेड़ा ते दूजा उहदे कोल रस। रसक बैरागी होवेगा ते चिंता दा मारिया नहीं, पूर्ण तौर ते खेड़ा विच दर्शन परसन सरसन हरसन रंग रंगी करतारी रे खिन रम। तन गुरु पंचम पातशाह कहिंदे थोड़ा जिहा समा तजर्बा करके देख, गुर गम तेरी पहुंच गुरु तक बन जाएगी हर दम। जे हर वेले बाणी नाल जुड़ गयो, महाराज कहिंदे फिर नए जम, जिहदे भावना दे भांडे च बाणी टिक जाए फिर अमृत पी के अमर हुंदा, उहनूं जमदूत दा भय नहीं। खिन रम गुर गम हर दम नए जम, साहिब कहिंदे ने हर कंठ नानक उरखारी रे, फिर बाणी नूं अपने गले दा हार बना लिया। साहिब कहिंदे ने भावना दे भांडे विच अमृत ढाल लै, ते सतगुरु ने इथे सोने की उदाहरण दिती। ते एक थां ते असी उदों शायद शब्द पढ़िया सी, बाबा नानक जी तां गल ही करदे ने अमृत पैदा कर अमृत नाल जुड़। भावें अमृत शब्द हिंदुस्तान में सब तो पहला ग्रंथ ऋग्वेद उहदे विच इहदा जिक्र आया अमृत दा। उस तों बाद पुराणिक साहित शुरू हुंदा, देवतियां दे मंथन करन दी गल चलदी है, समंदर उहदे विचों 14 रत्नां विचों अमृत निकलण दी गल कीती गई देवते ते दैत। पर चेते रखियो जिहड़ा अमृत गुरु जी गल कर रहे ने उह मंथन वाला नहीं, उहदा संबंध उहदे नाल नहीं, उत्थे लड़ाई शुरू हुंदी। ਦੈਨ ਚੰਦ ਨੇ ਸਾਨੂੰ ਅੰਮ੍ਰਿਤ ਮਿਲੇ, ਦੇਵਤੇ ਚੰਦ ਨੇ ਸਾਨੂੰ ਮਿਲੇ, ਪਰ ਇੱਕ ਗੱਲ ਮੇਰੇ ਮਨ ਚ ਆਉਂਦੀ, ਸਾਰੀ ਘਟਨਾ ਨੂੰ ਪੜ੍ਹ ਕੇ ਬਾਣੀ ਵਿੱਚ ਬੜੀ ਰਿਹਾ, ਇਹਦਾ ਮਤਲਬ ਦੈਂਤਾਂ ਨੂੰ ਵੀ ਇਹ ਪਤਾ ਹੈ ਕਿ ਅੰਮ੍ਰਿਤ ਵਿੱਚ ਸ਼ਕਤੀ ਹੈ, ਜੇ ਅਸੀਂ ਪੀ ਲਿਆ ਤੇ ਸਾਨੂੰ ਵੀ ਕੋਈ ਨੀ ਮਾਰ ਸਕਦਾ। ਦੇਵਤਿਆਂ ਨੂੰ ਡਰ, ਜੇ ਇਹਨਾਂ ਪੀ ਲਿਆ ਇਹਨਾਂ ਮਰਨਾ ਕੋਈ ਨੀ, ਸਾਨੂੰ ਇਹਨਾਂ ਛੱਡਣਾ ਕੋਈ। ਪਰ ਇਸ ਤੱਤ ਤੋਂ ਲੋ ਅੰਮ੍ਰਿਤ ਚ ਇੱਕ ਤਾਕਤ ਹੈ, ਉਹਨਾਂ ਨੇ ਕੀਤਾ। ਪਰ ਵਿਸ਼ਨੂੰ ਜੀ ਨੇ ਮੋਹਣੀ ਦਾ ਰੂਪ ਧਾਰਨ ਕਰ ਲਿਆ, ਸਾਰੇ ਦੈਂਤ ਛੱਡ ਲਏ। ਪਰ ਦੋ ਦੈਂਤ ਮੈਂ ਸਿਰਫ ਦੇਵ ਅੰਮ੍ਰਿਤ ਜਿਹੜੀ ਗੱਲ ਹੈ, ਇੱਕ ਰਾਹੂ ਤੇ ਕੇਤੂ ਇਹ ਪੀ ਗਏ, ਇਸੇ ਕਰਕੇ ਬਾਕੀ ਦੈਂਤਾਂ ਦਾ ਨਾਂ ਨੀ, ਰਾਹੂ ਤੇ ਕੇਤੂ ਦਾ ਤਾਂ ਲੈਂਦੇ ਨੇ। ਇਹ ਕਿਹਾ ਜਾਂਦਾ ਮਥਿਓਲੋਜੀ ਕਹਿੰਦੀ ਉਹ ਅੰਮ੍ਰਿਤ ਪੀ ਗਏ ਸਨ, ਉਹਨਾਂ ਕੋਲ ਸ਼ਕਤੀ ਹੈ। ਪਰ ਜਿਹੜਾ ਸਤਿਗੁਰੂ ਜੀ ਨੇ ਅੰਮ੍ਰਿਤ ਦਿੱਤਾ ਹੈ, ਅਖਰੀ ਅਰਥਾ ਇਹ ਨੇ, ਉਹ ਤਰਲ ਪਦਾਰਥ ਜਿਹਦੇ ਪੀਣ ਦੇ ਨਾਲ ਮੌਤ ਨਾ ਵਿਆਪੇ, ਮੌਤ ਦਾ ਡਰ ਮੁੱਕ ਜਾਏ। ਬਾਬਾ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ, ਭਾਵੇਂ ਦੇਵਤਿਆਂ ਨੇ ਇਹਨੂੰ ਸੋਮਰਸ ਵੀ ਕਿਹਾ ਪੁਰਾਣੇ ਰਿਸ਼ੀਆਂ ਨੇ, ਕਈਆਂ ਨੇ ਸ਼ਰਾਬ ਲਈ ਵੀ ਸੋਮਰਸ ਸ਼ਬਦ ਵਰਤ ਲਏ। ਪਰ ਜਦੋਂ ਕਿਤੇ ਬਾਬਾ ਜੀ ਦੇ ਸਾਹਮਣੇ ਕੋਈ ਪਿਆਲਾ ਗਿਆ, ਉਹਨਾਂ ਨੂੰ ਹਰ ਪਿਆਲੇ ਵਿੱਚੋਂ ਇਹ ਗੱਲ ਦੱਸੀ ਵੀ ਲੋਕੋ ਜਿਹੜੇ ਪਿਆਲੇ ਨੂੰ ਤੁਸੀਂ ਪੀਂਦੇ ਹੋ ਇਹਦੇ ਨਾਲ ਮੱਤ ਮਾਰੀ ਜਾਂਦੀ ਹੈ, ਆਓ ਮੈਂ ਰਬਾਬ ਵਜਾਉਣਾ, ਸ਼ਬਦ ਦੇ ਪਿਆਲੇ ਨੂੰ ਮੂੰਹ ਲਾਓ ਤੇ ਇਸ ਪਿਆਲੇ ਵਿੱਚੋਂ ਜਿਹੜਾ ਅਨੁਭਵ ਦਾ ਰਸ ਪਿਆ ਉਹਨੂੰ ਪੀ ਲਓ, ਜਿਹਨੇ ਇੱਕ ਵਾਰੀ ਪੀ ਲਿਆ ਉਹਨੂੰ ਪਿਆਲੇ ਰੋਜ਼ ਨਹੀਂ ਚੁੱਕਣੇ ਪੈਣ। ਉੱਥੇ ਵੀ ਮਹਾਰਾਜ ਜੀ ਨੇ ਉਦਾਹਰਨ ਅੰਮ੍ਰਿਤ ਦੀ ਦਿੱਤੀ ਕਿ ਗੁੜ ਕਰ ਗਿਆਨ ਧਿਆਨ ਕਰ ਭਾਵੈ ਕਰ ਕਰਨੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ। ਕਹਿੰਦੇ ਨੇ ਮਹਾਰਾਜ ਚ ਅੰਮ੍ਰਿਤ ਚੋਂਦਾ ਹੈ, ਤੇ ਉਦਾਹਰਨ ਤਾਂ ਦਾਰੂ ਕੱਢਣ ਵਾਲਿਆਂ ਦੀ ਨਾ, ਸ਼ਰਾਬ ਦੇ ਕੱਢਣ ਦੀ ਉਦਾਹਰਨ ਹੈ ਨਾ। ਤੇ ਉਸ ਦਿਨ ਸ਼ਾਇਦ ਦੇਖਿਆ ਸੀ ਕਿ ਸੱਕ ਪਾਏ, ਅਮੋਵੇ ਦੇ ਫੁੱਲ ਪਾਏ, ਗੁੜ ਪਾਇਆ, ਤੇ ਕਈ ਵਾਰੀ ਦੇਖੋ ਅਰਥ ਕਰਦਿਆਂ ਸਾਨੂੰ ਇਹ ਜ਼ਰੂਰ ਡਰ ਲੱਗਦਾ, ਅਗਲਾ ਸੋਚਦਾ ਸ਼ਾਇਦ ਕਰਦੇ ਹੋਣਗੇ ਪਹਿਲਾਂ। ਸੱਚੀ ਗੱਲ ਜੇ ਕਈ ਕਹਿ ਵੀ ਦਿੰਦੇ ਆ ਪਰ ਅਰਥ ਕਰਨੇ ਪੈਣੇ ਆ। ਉਹ ਪਾਉਂਦੇ ਰੂੜੀ ਚ ਪਾਇਆ ਨਾ, ਭਾਂਡੇ ਨੂੰ ਸਕਿਆ, ਵਿੱਚ ਗੁੜ ਪਾਇਆ, ਉੱਤੋਂ ਪਾਣੀ ਪਾਇਆ, ਸੱਕ ਪਾਏ, ਕਈ ਸੰਤਰੇ ਕਈ ਅੰਗੂਰ ਸੱਕ ਲੈਂਦੇ ਨੇ ਵਿੱਚ, ਕਈ ਕਿੱਕਰ ਸੱਚੀ ਬੈਠੇ ਨੇ ਤੇ ਉਹ ਨਾਲ ਕਹਿੰਦੇ ਨੇ ਵੀ ਰਾਤ ਨੂੰ ਹੱਥ ਮਾਰ ਰਹੇ ਹੋ ਵੇਖ ਲਓ ਕਿ ਚੱਲਦਾ ਕਿ ਨਹੀਂ। ਉਹ ਟੀਤੀ ਕਰੀ ਜਾਂਦੇ, ਥੋੜੀ ਥੋੜੀ ਆਵਾਜ਼ ਦਿੰਦਾ ਮੱਧਨ ਦੀ, ਤੇ ਜਿਹੜਾ ਕੱਚਾ ਇੰਨੀ ਟੀਤੀ ਕਰਦਾ ਜਿਹੜਾ ਬੰਦਾ ਪੀਏਗਾ ਉਹਨੂੰ ਕਿੱਥੇ ਚਿਕਣਦਾ, ਅਜੋ ਕੱਚਾ ਹੈ। ਮਹਾਰਾਜ ਜੀ ਨੇ ਕਿਹਾ ਉਹ ਭਲਿਆ ਦੇਖ, ਰੋਜ ਹੱਥ ਮਾਰਨਾ, ਰੋਜ ਕੰਨ ਸਜਾ ਕੇ ਕੱਚੀ ਸ਼ਰਾਬ ਦੀ ਆਵਾਜ਼ ਸੁਣਨਾ, ਫਿਰ ਭੱਠੀ ਬਣਾ ਕੇ ਉਹਦੇ ਤੇ ਰੱਖ ਕੇ ਡਰਮੀ ਜਾਂ ਡਰਮ, ਉਹਦੇ ਉੱਤੇ ਰੱਖ ਕੇ ਬੱਠਲ, ਉਹਦੇ ਵਿੱਚ ਲਾ ਕੇ ਪਾਈਪ, ਉੱਤੋਂ ਚਾਰ ਚਬੇਰ ਚੰਗੀ ਤਰ੍ਹਾਂ ਮਿੱਟੀ ਨਾਲ ਕਰਕੇ ਪੋਚਾ ਲਾ ਕੇ ਜਿਹੜੀ ਭਾਪ ਨਿਕਲਦੀ ਹੈ, ਅਰਕ ਨਿਕਲਦਾ ਹੈ, ਉਬਾਲਾ ਖਾਂਦਾ ਨਾ ਉਹਨੂੰ ਪਾਈਪ ਨੀ, ਫਿਰ ਤੁਪਕਾ ਤੁਪਕਾ ਉਹ ਸ਼ਰਾਬ ਬਾਹਰ ਨਿਕਲਦੀ ਹੈ। ਮਹਾਰਾਜ ਕਹਿੰਦੇ ਤੂੰ ਜੀਵਨ ਕਮਾ, ਨਾਮ ਜਪੇਗਾ ਤੇਰੀ ਜੀਵ ਵਿੱਚ ਵੀ ਰਸ ਆਉਣ ਲੱਗ ਪਏ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਧਿਆਵੈ ਧਾਵੈ ਮੀਨਸ ਮੋਵੇ ਦਾ ਫੁੱਲ। ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ, ਆਪਾਂ ਸ਼ਬਦ ਸੱਕ ਵਰਤਨੇ, ਉੱਚੇ ਆਚਰਣ ਦੇ ਸੱਕ ਬਣਾ, ਗੁਰੂ ਦੇ ਗਿਆਨ ਨੂੰ ਤੂੰ ਗੁੜ ਬਣਾ, ਹਰ ਵਕਤ ਸ਼ਬਦ ਦੇ ਧਿਆਨ ਵੀ ਜੁੜਿਆ ਰਹਿ, ਇਹਨੂੰ ਅਮੋਵੇ ਦੇ ਫੁੱਲ ਬਣਾ, ਤੇਰੇ ਅੰਦਰ ਅੰਮ੍ਰਿਤ ਢਲੇਗਾ। ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ, ਉਹ ਭੱਠੀਆਂ ਬਣਾਉਂਦੇ ਨੇ, ਤੂੰ ਸਰੀਰ ਨੂੰ ਭੱਠੀ ਬਣਾ, ਇਹਦੇ ਚੋਂ ਕੁਝ ਕੱਢ। ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਅੰਮ੍ਰਿਤ ਤਾਲ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐਮਿਸ ਬਨੀ, ਪ੍ਰੇਮ ਦੀ ਬਲਾਗੀ ਸ਼ਬਦ ਅਨਾਦ ਗਿਆ ਪੂਰਾ ਸਾਥ ਪਿਆਲਾ ਸਹਿਜੇ ਤਿਸੈ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਸ਼ੈ ਭਾਉਤ ਹੈ। ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਢਲਦਾ। ਦੂਜੀ ਗੱਲ ਉਹ ਸ਼ਬਦ ਸੂਈ ਰਾਗ ਦਾ ਪਹਿਲਾ, ਉੱਥੇ ਵੀ ਅੰਮ੍ਰਿਤ ਹੀ ਢਲਦਾ ਕਿ ਭਾਂਡਾ ਧੋਏ। ਆ ਜਿਹੜਾ ਪਹਿਲੇ ਅਸੀਂ ਅਰਥ ਕੀਤੇ ਨੇ ਭਾਂਡਾ ਧੋਈ ਸੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ, ਦੁੱਧ ਕਰਨ ਫੁਲ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫੁਲ ਕਾਮਾ, ਇਹ ਮਨ ਈਟੀ ਖਾਤ ਕਰੋ ਫੁਲ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਅੰਦਰ ਦੇ ਭਾਵਨਾ ਦੇ ਭਾਂਡੇ ਵਿੱਚ ਗੁਰੂ ਮੇਲ ਕਰੇ, ਸ਼ਬਦ ਦਾ ਉਪਦੇਸ਼ ਦਾ ਬਾਣੀ ਦਾ ਅੰਮ੍ਰਿਤ ਢਲ ਜਾਏ। ਜੇ ਭਾਂਡਾ ਸ਼ੁੱਧ ਹੈ ਸਤਿਗੁਰੂ ਕਿਰਪਾ ਕਰਨ ਆਪਣੀ ਬਖਸ਼ਿਸ਼ ਟਿਕਾ ਦੇਣ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ। ਭਾਈ ਦਿਨ ਸਾਰੇ ਦੋ ਕੀ ਰਹਿ ਗਏ ਨੇ ਤੇ ਇਹ ਮਨ ਦੀ ਏੜ ਤੇੜ ਪਿੱਛੇ ਨਾ ਪਵੋ। ਮਨ ਬਣੇਗਾ ਆ ਕਰਾਂਗੇ ਆ ਕਰਾਂਗੇ, ਕਿਉਂਕਿ ਮੌਤ ਕਦੀ ਨੀ ਪੁੱਛਦੀ ਹੁੰਦੀ ਤੇਰੇ ਕਿੰਨੇ ਕੁ ਕੰਮ ਪਏ। ਧਰਮ ਕਮਾਉਂਦੇ ਆਪਾਂ ਪੁੱਛਦੇ ਹਾਂ ਵੀ ਅਜੇ ਤਾਂ ਨਿਆਣੇ ਵਿਆਣੇ ਆ, ਅਜੇ ਬੱਚੇ ਛੱਡੇ ਹੋਏ, ਇਹੀ ਹੈ ਨਾ। ਪਰ ਮੌਤ ਕਦੀ ਪੁੱਛਦੀ ਵੀ ਮੈਂ ਇਸ ਮਾਂ ਨੂੰ ਲੈ ਚੱਲੀ ਆ, ਅਜੇ ਤੇ ਇਹਦੇ ਬੱਚੇ ਮਾਂ ਦਾ ਪਿਆਰ ਵੀ ਨੀ ਮਾਣ ਸਕੇ। ਮੌਤ ਕਦੀ ਨੀ ਪੁੱਛਦੀ ਕੰਮ ਕਾਰ, ਤੇ ਜੇ ਮੌਤ ਕੋਈ ਨੀ ਪੁੱਛਦੀ ਤੇ ਫਿਰ ਦੇਰੀ ਕਿਉਂ ਅੰਮ੍ਰਿਤ ਦੀ ਦਾਤ ਲਵੋ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਕਮਾਈਏ। ਕੱਲ ਨੂੰ ਇਸੇ ਪ੍ਰਕਰਨ ਨੂੰ ਅੱਗੇ ਆਪਾਂ ਵਿਚਾਰਾਂਗੇ ਕਿ ਭਾਂਡਾ ਭਾਉ ਅੰਮ੍ਰਿਤ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ ਕੀ ਤੇ ਸ਼ਬਦ ਦਾ ਘੜੀਣਾ ਕੀ ਹੈ, ਇਹ ਕੱਲ ਨੂੰ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।